ਵਾਹਿਗੁਰੂ ਜੀ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸ਼ਰਮੇ ਸਾੜੀ ਜੀਓ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਸ ਦੀ ਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੈ ਜਾ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨ ਸਾਕੋ ਤੂੰ ਠਾਕੁਰ ਉੱਚ ਭਗਵਾਨ ਗੁਰਸਵਾਰੀ ਸਨਮਾਨਯੋਗ ਸਤਸੰਗ ਜੀਓ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਵਿੱਚ ਉਹ ਭਲੇ ਪੁਰਸ਼ ਬਹੁਤ ਘੱਟ ਹਨ ਜੋ ਦੂਸਰੇ ਦੀ ਸਹਾਇਤਾ ਕਰਦੇ ਹਨ ਔਰ ਭਲੇ ਵਾਸਤੇ ਸਹਾਇਤਾ ਕਰਦੇ ਹਨ ਸੰਸਾਰ ਵਿੱਚ ਉਹ ਬਹੁਤ ਹਨ ਜੋ ਸਹਾਇਤਾ ਕਰਦੇ ਨਹੀਂ ਦੂਸਰੇ ਕੋਲ ਜੇ ਕੋਈ ਤਾਣ ਹੈ ਬਲ ਹੈ ਯਤਨ ਕਰਦੇ ਨੇ ਇਹ ਵੀ ਖੋਹ ਲਵਾਂ ਧਨ ਵੀ ਖੋਹ ਲਵਾਂ ਇਸ ਦੀ ਇੱਜ਼ਤ ਵੀ ਖੋਹ ਲਵਾਂ ਖੋਣ ਵਾਲੇ ਇੱਥੇ ਬਹੁਤ ਨੇ ਦੇਣ ਵਾਲੇ ਬਹੁਤ ਘੱਟ ਹਨ ਸੰਤ ਦਾ ਅਰਥ ਹੀ ਹੈ ਜੋ ਜਿੰਦ ਦਾ ਸਾਥੀ ਹੈ ਜੋ ਸਵਾਸ ਹੀ ਇਸ ਲਈ ਲੈ ਰਿਹਾ ਹੈ ਜਿਸ ਦਾ ਜੀਵਨ ਹੀ ਇਸ ਲਈ ਹੈ ਕਿ ਮੈਂ ਦੂਸਰੇ ਦੀ ਸਹਾਇਤਾ ਕਰਨੀ ਹੈ ਡਿੱਗੇ ਨੂੰ ਉਠਾਉਣਾ ਹੈ ਉਹ ਕਿਸੇ ਡੁੱਬਦੇ ਨੂੰ ਵੇਖ ਨਹੀਂ ਸਕਦੇ ਡੁੱਬਦਿਆਂ ਨੂੰ ਤਾਰਨ ਵਾਸਤੇ ਆਉਂਦੇ ਹਨ ਦਿਨ ਰਾਤ ਇੱਕ ਹੀ ਕੰਮ ਹੈ ਕਿ ਕੋਈ ਡੁੱਬ ਨਾ ਜਾਏ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਵਾਰ ਬੰਬਈ ਸਮੁੰਦਰ ਦੇ ਕਿਨਾਰੇ ਸਨ ਤੇ ਇੱਕ ਸਰਦਾਰ ਉੱਥੇ ਵੇਖਿਆ ਤੇ ਉਹਨੂੰ ਪੁੱਛਦੇ ਨੇ ਸਰਦਾਰ ਜੀ ਤੁਸੀਂ ਇੱਥੇ ਬੰਬਈ 'ਚ ਰਹਿੰਦੇ ਹੋ ਕਹਿਣ ਲੱਗੇ ਜੀ ਬੰਬਈ 'ਚ ਹੀ ਰਹਿੰਦਾ ਅਤੇ ਮੇਰੀ ਨੌਕਰੀ ਹੈ ਇਹ ਸਮੁੰਦਰ ਦੇ ਕਿਨਾਰੇ ਰਹਿਣਾ ਇਹ ਮੇਰੀ ਜੌਬ ਹੈ ਨੌਕਰੀ ਹੈ ਕੋਈ ਡੁੱਬਦਾ ਹੋਵੇ ਤਾਂ ਮੈਂ ਉਸ ਨੂੰ ਬਚਾਉਂਦਾ ਕੋਈ ਡੁੱਬਦਾ ਹੋਵੇ ਤਾਂ ਮੈਂ ਦੌੜ ਕੇ ਜਾਂਦਾ ਉਹਨੂੰ ਕੱਢਣਾ ਕਹਿਣ ਲੱਗੇ ਤੇਰਾ ਜਨਮ ਸਫਲ ਹੈ ਬਹੁਤ ਲੋਕ ਉਹ ਨੇ ਜੋ ਰੋਟੀ ਕਮਾਉਂਦੇ ਨੇ ਕਿਸੇ ਨੂੰ ਡੋਬ ਕੇ ਆਖਰ ਉਹ ਜਲਾਦ ਵੀ ਹੈਨ ਰੋਟੀ ਕਮਾਉਂਦੇ ਨੇ ਦੂਸਰੇ ਨੂੰ ਫਾਂਸੀ ਲਾ ਕੇ ਕਿਸੇ ਨੂੰ ਡੋਬ ਕੇ ਪਰ ਤੇਰਾ ਜਨਮ ਧਨ ਹੈ ਤੂੰ ਰੋਟੀ ਕਮਾ ਰਿਹਾ ਕਿਸੇ ਡੁੱਬਦੇ ਨੂੰ ਬਚਾ ਕੇ ਕਿਸੇ ਦੀ ਸਹਾਇਤਾ ਕਰਕੇ ਧਨ ਨੇ ਉਹ ਜਿਨ੍ਹਾਂ ਦਾ ਜੀਵਨ ਐਸਾ ਬਣ ਗਿਆ ਉਹ ਆਏ ਇਸ ਲਈ ਨੇ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਉਹ ਜੀਵਨ ਦਾਨ ਦਿੰਦੇ ਨੇ ਕਿਸੇ ਨੂੰ ਸ਼ਬਦ ਸਿਖਾ ਦੇਣਾ ਜੀਵਨ ਦਾਨ ਦੇਣਾ ਕਿਸੇ ਨੂੰ ਨਾਮ ਨਾਲ ਜੋੜ ਦੇਣਾ ਇਹ ਜੀਵਨ ਦਾਨ ਦੇਣਾ ਹੈ ਕਿਸੇ ਨੂੰ ਗੁਰੂ ਦੇ ਚਰਨੀ ਲਾ ਦੇਣਾ ਇਹ ਜੀਵਨ ਦਾਨ ਦੇਣਾ ਹੈ ਉਹ ਰੱਬ ਨਾਲ ਜੋੜਦੇ ਨੇ ਜੀ ਦਾਨ ਦੇ ਭਗਤੀ ਲਾਇਨ ਭਗਤੀ ਨਾਲ ਜੋੜਦੇ ਨੇ ਹਰ ਸਿਉਂ ਲਹਿਣ ਮਿਲਾਏ, ਰੱਬ ਨਾਲ ਮੇਲ ਲੈਂਦੇ ਨੇ। ਇੱਥੇ ਸੰਤ ਸ਼ਬਦ ਦੀ ਪਰਿਭਾਸ਼ਾ ਕੀਤੀ ਹੈ, ਸੰਤ ਕੌਣ ਹੈ? ਸਲੋਕ, ਸੰਤ ਸਹਾਈ ਜੀ ਕੇ ਪਵ ਜਲ ਤਾਰਨਹਾਰ। ਸਤਿਗੁਰਾਂ ਨੇ ਸੰਤ ਦਾ ਕੋਈ ਭੇਖ ਤੇ ਨਿਸ਼ਚਿਤ ਨਹੀਂ ਕੀਤਾ ਕਿ ਕਿਹੜਾ ਭੇਖ ਹੋਵੇ ਤੇ ਕੋਈ ਸੰਤ ਹੋਵੇਗਾ। ਉਹਨਾਂ ਨੇ ਲਕਸ਼ਣ ਦੱਸੇ ਨੇ ਕਿ ਸੰਤ ਦੇ ਲਕਸ਼ਣ ਹਨ, ਇਹ ਜਿਸ ਦੇ ਹੋਣ ਉਹ ਕਿਸੇ ਦੇਸ਼ ਦਾ ਹੋਵੇ, ਕਿਸੇ ਢੰਗ ਦੇ ਕੱਪੜੇ ਪਾਏ ਹੋਣ, ਉਹ ਸੰਤ ਹੋਵੇਗਾ। ਕੌਣ? ਜਿੰਨਾ ਸਾਸ ਗਰਾਸ ਨਾ ਵਿਸਰੈ, ਸਵਾਸ ਸਵਾਸ ਨਾਲ ਰੱਬ ਯਾਦ ਆਏ, ਗ੍ਰਾਹੀਆਂ ਖਾਂਦਿਆਂ ਵੀ ਉਸ ਦਾ ਧੰਨਵਾਦ ਕਰਦੇ ਹੋਣ, ਉਹ ਸੰਤ ਨੇ। ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਪਰਮਾਤਮਾ ਦਾ ਨਾਮ ਮੰਤਰ ਮਨ ਵਿੱਚ ਹਰ ਵੇਲੇ ਹੈ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਪੂਰਨ ਸੰਤ ਨੇ। ਉਹਨਾਂ ਦੇ ਲਕਸ਼ਣ ਦੱਸੇ ਨੇ, ਪਹਿਲਾ, ਮੰਤਰ ਰਾਮ ਰਾਮ ਨਾਮ ਧਿਆਨੰ ਸਰਬੱਤਰ ਪੂਰਨ। ਪਰਮਾਤਮਾ ਦਾ ਨਾਮ ਜੋ ਸਾਰੇ ਰਮਿਆ ਪਰਮਾਤਮਾ, ਉਸ ਦਾ ਨਾਮ ਇਹ ਸਿਮਰਦੇ ਨੇ, ਸਰਵ ਵਿਆਪਕ ਦਾ ਧਿਆਨ ਧਰਦੇ ਨੇ। ਪਰਮਾਤਮਾ ਦਾ ਧਿਆਨ ਧਰਦੇ ਨੇ ਜੋ ਸਰਵ ਵਿਆਪਕ ਹੈ, ਪੂਰਨ ਹੈ, ਉਸ ਦਾ ਨਾਮ ਸਿਮਰਦੇ ਰਹਿੰਦੇ ਨੇ। ਇਹ ਉਹਨਾਂ ਦਾ ਪਹਿਲਾ ਲਕਸ਼ਣ ਹੈ। ਦੂਸਰੀ ਉਹਨਾਂ ਦੀ ਨਿਸ਼ਾਨੀ ਹੈ, ਦੁੱਖ ਸੁੱਖ ਨੂੰ ਬਰਾਬਰ ਜਾਣਦੇ ਨੇ। ਐਸਾ ਨਹੀਂ ਕਿ ਖੁਸ਼ੀ ਵਿੱਚ ਫੁੱਲ ਜਾਣ, ਸੁੱਖ ਆਇਆ ਆਪੇ ਤੋਂ ਬਾਹਰ ਹੋ ਜਾਣ, ਦੁੱਖ ਆਇਆ ਤੇ ਘਬਰਾ ਜਾਣ। ਨਹੀਂ, ਗਿਆਨੰ ਸਮ ਦੁੱਖ ਸੁੱਖਿਉਂ ਜੁਗਤ ਨਿਰਮਲ ਨਿਰਵੈਰ ਨਹਿ। ਉਹਨਾਂ ਦੀ ਜੀਵਨ ਜੁਗਤੀ ਪਵਿੱਤਰ ਹੈ, ਕਿਸੇ ਨਾਲ ਵੈਰ ਨਹੀਂ ਰੱਖਦੇ, ਦੁੱਖ ਸੁੱਖ ਨੂੰ ਬਰਾਬਰ ਜਾਣਦੇ ਨੇ। ਦੂਸਰਾ ਲਕਸ਼ਣ ਹੈ। ਤੀਸਰਾ ਉਹਨਾਂ ਦਾ ਲਕਸ਼ਣ ਹੈ, ਦਿਆਲੰ ਸਰਬੱਤਰ ਜੀਆਂ, ਸਾਰੇ ਜੀਵਾਂ ਤੇ ਦਿਆਲ ਲੈਂਦੇ ਨੇ। ਇੱਕ ਸਾਧੂ ਨਦੀ ਦੇ ਕਿਨਾਰੇ ਹੱਥ ਧੋਣ ਵਾਸਤੇ ਬੈਠਾ, ਪਾਣੀ ਨਾਲ ਹੱਥ ਧੋ ਰਿਹਾ ਸੀ, ਮਗਰੋਂ ਇੱਕ ਬਿੱਛੂ ਰੁੜਦਾ ਆ ਗਿਆ। ਵੇਖਿਆ ਵੀ ਰੱਬ ਦਾ ਜੀਵ ਹੈ, ਉਹਨੂੰ ਹੱਥ ਨਾਲ ਬਾਹਰ ਕੱਢਣ ਲੱਗੇ, ਉਸਨੇ ਡੰਗ ਮਾਰੇ ਆ, ਫਿਰ ਪਾਣੀ ਵਿੱਚ ਗਿਰ ਗਿਆ, ਫਿਰ ਫੜਿਆ ਉਹਨੇ, ਫਿਰ ਡੰਗ ਮਾਰਿਆ, ਕਿਸੇ ਨੇ ਵੇਖਿਆ, ਕਹਿਣ ਲੱਗੇ, ਬਾਬਾ ਜੀ ਤੁਸੀਂ ਤੇ ਭਲਾ ਕਰ ਰਹੇ ਹੋ, ਪਰ ਇਹ ਬਿੱਛੂ ਹੈ, ਇਹਨੇ ਭਲਾ ਨਹੀਂ ਕਰਨਾ, ਇਹ ਡੰਗ ਮਾਰਦਾ। ਕਹਿਣ ਲੱਗੇ, ਭਲਿਆ ਲੋਕਾ, ਜੇ ਇਹ ਆਪਣਾ ਸੁਭਾਅ ਨਹੀਂ ਛੱਡਦਾ ਤੇ ਮੈਂ ਆਪਣਾ ਸੁਭਾਅ ਕਿਉਂ ਛੱਡਾਂ? ਇਹਦਾ ਸੁਭਾਵ ਹੈ ਡੰਗ ਮਾਰਨਾ ਤੇ ਮੇਰਾ ਸੁਭਾਵ ਹੈ ਬਚਾਉਣਾ। ਇਹ ਆਪਣਾ ਕੰਮ ਕਰੇ, ਮੈਂ ਆਪਣਾ ਕੰਮ ਕਰਾਂਗਾ। ਭਲਿਆਂ ਨਾਲ ਭਲਿਆਈ ਤੇ ਸਾਰੇ ਕਰ ਹੀ ਲੈਂਦੇ ਨੇ, ਰੱਬ ਦੇ ਪਿਆਰੇ ਬੁਰਿਆਂ ਨਾਲ ਵੀ ਭਲਿਆਈ ਕਰਦੇ ਨੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨ ਲੱਗਈ ਪੱਲੇ ਸਭ ਕੁਛ ਪਾਏ। ਕਹਿੰਦੇ ਨੇ, ਬੁਰੇ ਦਾ ਵੀ ਭਲਾ ਕਰੇ ਤੂੰ ਤਾਂ ਭਲਾ ਹੈ। ਬੁਰਿਆਈ ਤੇ ਬੁਰਿਆਂ ਨਾਲ ਸਭ ਕਰਦੇ ਨੇ, ਬੁਰਿਆਂ ਨਾਲ ਭਲਿਆਈ ਕਰਨੀ ਇਹ ਸਤਿਗੁਰੂ ਨਾਨਕ ਦੇਵ ਜੀ ਨੇ ਸਿਖਾਈ ਹੈ। ਸਾਰੇ ਜੀਵਾਂ ਤੇ ਦਇਆ ਕਰਨੀ, ਦਇਆਲੰ ਸਰਬੱਤਰ ਜੀਆਂ, ਪੰਜ ਦੁੱਖ ਬਿਵਰਜਤੇ। ਉਸ ਜੀਵਨ ਵਿੱਚ ਪੰਜ ਐਬ ਨਹੀਂ, ਦੁੱਖ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਪ੍ਰਭਾਵ ਨਹੀਂ, ਉਹ ਇਹਨਾਂ ਦੇ ਗੁਲਾਮ ਨਹੀਂ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤੇ। ਗੋਪਾਲ ਦਾ ਕੀਰਤਨ, ਉਸ ਦੀ ਸਿਫਤ ਸਲਾਹ ਇਹ ਉਹਨਾਂ ਦੀ ਖੁਰਾਕ ਹੈ, ਉਹਨਾਂ ਦਾ ਭੋਜਨ ਹੈ। ਮਾਇਆ ਵਿੱਚ ਨਿਰਲੇਪ ਇੰਜ ਰਹਿੰਦੇ ਨੇ ਜਿਵੇਂ ਪਾਣੀ ਵਿੱਚ ਕਮਲ ਰਹਿੰਦਾ, ਰਹਿੰਦਾ ਵਿੱਚੇ ਹੈ ਪਰ ਉੱਚਾ ਰਹਿੰਦਾ। ਕਹਿੰਦੇ ਨੇ ਉਹਨਾਂ ਦੀ ਹੋਰ ਨਿਸ਼ਾਨੀ ਹੈ, ਰੱਬ ਦੇ ਪਿਆਰੇ ਪਰ ਨਿੰਦਾ ਨ ਸਰੋਤ ਸਰਵਨ ਆਪ ਤਿਆਗ ਸਗਲ ਰੇਨ ਕਹਿ। ਪਰਾਈ ਨਿੰਦਾ ਕੰਨਾਂ ਨਾਲ ਨਹੀਂ ਸੁਣਦੇ, ਆਪਾ ਭਾਵ ਛੱਡ ਕੇ ਸਾਰਿਆਂ ਦੀ ਚਰਨ ਧੂੜ ਬਣ ਕੇ ਰਹਿੰਦੇ ਨੇ। ਉਹ ਕਦੀ ਕਿਸੇ ਦਾ ਬੁਰਾ ਨਹੀਂ ਚਿਤਵਦੇ, ਨਿੰਦਾ ਉਸਤਤ ਨਹੀਂ ਸੁਣਦੇ, ਪਰ ਨਿੰਦਾ ਨੇ ਸਰੋਤ ਸਰਵਨ ਆਪ ਤਿਆਗ ਸਗਲ ਰੇਨ ਕਹਿ। ਖੱਟ ਲੱਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਨ। ਐਸੇ ਗੁਰਮੁਖ ਜਨਾਂ ਨੂੰ ਆਪਣੇ ਬਣਾ, ਉਹਨਾਂ ਨਾਲ ਮਿੱਤਰਤਾ ਪਾ। ਬੜਾ ਸੁੰਦਰ ਬਚਨ ਹੈ, ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆ। ਓਏ ਜੀਵੰਦੇ ਵਿਛੜ ਹੈ, ਓਏ ਮੋਇਆ ਨਾ ਜਾਹੀ ਛੋੜ। ਰੱਬ ਦੇ ਪਿਆਰੇ ਜਿੰਦ ਦੇ ਸਾਥੀ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਮਿੱਤਰਤਾ ਵੀ ਬਣਾਉਣੀ ਹੈ ਕਿਸੇ ਨਾਲ, ਪਹਿਲੇ ਵੇਖ ਲੈ ਇਹ ਮਿੱਤਰ ਬਣਨ ਦੇ ਯੋਗ ਹੈ। ਤੂੰ ਵਪਾਰ ਹੀ ਕਰਨਾ ਹੋਵੇ ਤੇ ਵੇਖਣਾ ਹੈ ਠੀਕ ਬੰਦੇ ਨਾਲ ਵਾਹ ਪਾਵਾਂ, ਪਰ ਜਿਸ ਨਾਲ ਦੋਸਤੀ ਬਣਾਉਣੀ ਹੈ, ਮਿੱਤਰਤਾ ਬਣਾਉਣੀ ਹੈ, ਵੇਖ ਯੋਗ ਹੈ। ਉਹ ਕਹਿੰਦੇ ਨੇ ਦੁਸ਼ਮਣੀ ਪਾਉਣ ਲੱਗਿਆਂ ਵੀ ਵੇਖ ਇਹ ਦੁਸ਼ਮਣੀ ਦੇ ਯੋਗ ਵੀ ਹੈ ਕਿ ਨਹੀਂ, ਨਹੀਂ ਤੇ ਨਾ ਪਾ। ਦੁਸ਼ਮਣੀ ਤੇ ਕਿਸੇ ਨਾਲ ਪਾ ਹੀ ਨਾ, ਚੰਗਾ। ਸਿਆਣੇ ਕਹਿੰਦੇ ਨੇ ਜੇ ਪੈ ਗਈ ਹੈ ਤੇ ਦੁਸ਼ਮਣੀ ਦਾ ਬੂਟਾ ਨਾ ਲਾਜ ਦੀ ਜੜ ਪੁੱਟ ਦੇ, ਛੇਤੀ ਕਰ। ਇਸ ਨੂੰ ਅੱਜ ਤੱਕ ਚੰਗਾ ਫਲ ਨਹੀਂ ਲੱਗਾ। ਦੱਸੋ ਦੁਸ਼ਮਣੀ ਕਰਕੇ ਕਿਸੇ ਨੇ ਅੱਜ ਤੱਕ ਕੁਛ ਖੱਟਿਆ? ਦੁਸ਼ਮਣੀ ਦਾ ਬੂਟਾ ਪੁੱਟ ਦੇ, ਛੇਤੀ ਕਰ। ਉਹ ਕਹਿੰਦੇ ਨੇ ਪ੍ਰੇਮ ਦਾ ਬੂਟਾ ਲਾ, ਦੋਸਤੀ ਦਾ ਬੂਟਾ ਲਾ। ਦਰਖਤ ਦੋਸਤੀ ਬਾ ਨਿਸ਼ਾਂ, ਕਿ ਦਾਮੇ ਦਿਲ ਬਬਾਰਾਰਦ ਨਿਹਾਲੇ ਦੁਸ਼ਮਣੀ ਬਰੇ ਕੁੰਨ, ਕਿ ਰੰਜੋ ਬੇਸ਼ੁਮਾਰਾਰਦ। ਪ੍ਰੇਮ ਦਾ ਬੂਟਾ ਲਾ, ਇਹਨੂੰ ਚੰਗਾ ਫਲ ਲੱਗਦਾ, ਪ੍ਰੇਮ ਹੀ ਲੱਗਦਾ। ਦੁਸ਼ਮਣੀ ਦੀ ਜੜ ਪੁੱਟ ਦੇ, ਇਹਨੂੰ ਰੰਜ ਗਮ ਹੀ ਲੱਗਦੇ ਨੇ, ਇਹ ਚੰਗੀ ਗੱਲ ਨਹੀਂ। ਪਰਾਈ ਤਾਤ ਹਿਰਦੇ ਚੋਂ ਕੱਢ ਦੇ। ਹਾਂ, ਮਿੱਤਰ ਕਿਸ ਨੂੰ ਬਣਾਏ ਵੇਖ। ਉਹ ਕਹਿੰਦੇ ਨੇ ਗੁਰਮੁਖ ਜਨ ਦੀ ਮਿੱਤਰਤਾ ਇਹ ਤੇ ਹੈ ਪੱਥਰ ਤੇ ਲੀਕ। ਪ੍ਰੇਮ ਬਣ ਗਿਆ ਤੇ ਮਰਦਿਆਂ ਤੱਕ ਨਿਭੇਗਾ, ਮਰਨ ਤੋਂ ਬਾਅਦ ਵੀ ਨਿਭੇਗਾ। ਉਸ ਦੀ ਦੋਸਤੀ ਹੈ ਪੱਥਰ ਤੇ ਲੀਕ, ਤੇ ਜੇ ਵੈਰ ਗੁਰਮੁਖ ਨਾਲ ਪੈ ਗਿਆ ਉਹ ਇੰਜ ਹੈ ਜਿਵੇਂ ਪਾਣੀ ਚ ਲੀਕ, ਉੱਥੇ ਹੀ ਗੱਲ ਛੱਡ ਦਿੰਦਾ, ਕਹਿੰਦਾ ਇੱਥੇ ਹੀ ਮੁਕਾ ਦਿਓ। ਇਸ ਨੂੰ ਅੱਗੇ ਚਲਾਉਣ ਦੀ ਲੋੜ ਨਹੀਂ, ਇਹਨੂੰ ਯਾਦ ਰੱਖਣ ਦੀ ਲੋੜ ਨਹੀਂ। ਗੁਰਮੁਖ ਜਨ ਦੁਸ਼ਮਣੀ ਨੂੰ ਉਸੇ ਵੇਲੇ ਮੁਕਾ ਦਿੰਦਾ, ਮਿੱਤਰਤਾ ਉਸ ਦੀ ਪੱਕੀ। ਪਰ ਮਨਮੁਖ ਬੰਦੇ ਦੀ ਮਿੱਤਰਤਾ ਪਾਣੀ ਚ ਲੀਕ ਉਸੇ ਵੇਲੇ ਹੀ ਖਤਮ, ਦੁਸ਼ਮਣੀ ਮਰਦਿਆਂ ਤੱਕ ਨਹੀਂ ਫੁਲਾਉਂਦਾ। ਮਰਦਿਆਂ ਤੱਕ ਯਾਦ ਰੱਖੇਗਾ, ਉਹ ਤੇ ਮਰਨ ਲੱਗਿਆਂ ਵੀ ਦੁਸ਼ਮਣੀ ਨੂੰ ਰੰਗ ਦੇ ਜਾਂਦਾ। ਐਸੇ ਬੰਦੇ ਬਾਰੇ ਕਥਾ ਕਿ ਜਿਸ ਦੀ ਦੁਸ਼ਮਣੀ ਪੱਕੀ ਸੀ, ਹਰ ਇੱਕ ਨਾਲ ਦੁਸ਼ਮਣੀ, ਗੁਆਂਢੀਆਂ ਨਾਲ ਦੁਸ਼ਮਣੀ, ਮਰਨ ਲੱਗਾ, ਵੱਡੇ ਪੁੱਤਰ ਨੂੰ ਬੁਲਾਇਆ। ਕਹਿਣ ਲੱਗਾ ਬੇਟਾ ਬੜਾ ਆਗਿਆਕਾਰੀ ਪੁੱਤਰ ਹੈ, ਇਹ ਕੰਮ ਕਰ ਜਾ, ਹੁਣ ਮੈਂ ਮਰ ਤੇ ਜਾਣਾ ਹੀ ਹੈ ਦੋ ਮਿੰਟਾਂ ਨੂੰ, ਪਰ ਮਰਨਾ ਵਿਅਰਥ ਨਾ ਜਾਏ। ਮੇਰੇ ਟੋਟੇ ਕਰਕੇ ਗੁਆਂਢੀਆਂ ਦੇ ਘਰ ਸੁੱਟ ਦੇ, ਘੱਟੋ ਘੱਟੇ ਤੇ ਫਾਂਸੀ ਲੱਗਣ। ਮੈਂ ਮਰ ਜਾਵਾਂ ਪਰ ਗੁਆਂਢੀਆਂ ਦਾ ਨਾਲ ਜ਼ਰੂਰ ਬੁਰਾ ਹੋਵੇ। ਐਸੇ ਬੰਦੇ ਸਾਖਤ ਨੇ, ਮਰਦਿਆਂ ਵੀ ਦੂਸਰੇ ਦਾ ਬੁਰਾ ਕਰਨਾ ਚਾਹੁੰਦੇ ਨੇ ਕਿ ਮਰਾਂ ਤੇ ਦੂਸਰੇ ਦਾ ਨੁਕਸਾਨ ਹੋਵੇ। ਰੱਬ ਦਾ ਪਿਆਰਾ ਕਹਿੰਦਾ ਮੈਂ ਬੇਸ਼ੱਕ ਮਰ ਜਾਵਾਂ, ਮੇਰੀ ਕੁਰਬਾਨੀ ਹੋ ਜਾਏ, ਦੂਸਰੇ ਦਾ ਭਲਾ ਹੋ ਜਾਏ, ਦੂਸਰੇ ਦਾ ਨਿਸਤਾਰਾ ਹੋ ਜਾਏ। ਸੰਤ ਜਿੰਦ ਦੇ ਸਾਥੀ ਨੇ। ਭਾਈ ਗੁਰਦਾਸ ਜੀ ਤਾਂ ਹੀ ਕਹਿੰਦੇ ਨੇ ਸਾਧ ਕੀ ਸੱਜਣ ਤਾਈ, ਪਾਹਨ ਕੀ ਰੇਖ ਪ੍ਰੀਤ, ਬੈਰ ਜਲ ਰੇਖ ਹੋਏ ਬਸੇ ਇੱਕ ਸਾਧ ਸੰਗ ਮੈਂ। ਵੈਰ ਤੇ ਪਾਣੀ ਦੀ ਰੇਖ ਵਾਂਗੂ ਹੈ, ਸੱਜਣ ਤਾਈ ਪੱਥਰ ਤੇ ਲੀਕ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੱਕ ਸਾਖੀ ਹੈ, ਬੜੀ ਮਹੱਤਵਪੂਰਨ ਹੈ। ਤੁਸੀਂ ਕਦੀ ਕੀਰਤਪੁਰ ਸਾਹਿਬ ਗਏ ਹੋਵੋ, ਪੀਰ ਬੁੱਢਨ ਸ਼ਾਹ ਦੀ ਇੱਥੇ ਕਬਰ ਹੈ, ਸਿੱਖ ਉੱਥੇ ਵੀ ਜਾਂਦੇ ਨੇ। ਸਤਿਗੁਰਾਂ ਨੇ ਉਹਨੂੰ ਵਰ ਦਿੱਤਾ ਸੀ ਕਿ ਸਿੱਖ ਤੇਰੇ ਸਥਾਨ ਤੇ ਵੀ ਹੋ ਕੇ ਜਾਣਗੇ, ਕਿਉਂਕਿ ਤੂੰ ਸਤਿਗੁਰੂ ਦਾ ਪ੍ਰੇਮੀ ਹੈ, ਤੂੰ ਵੀ ਗੁਰੂ ਕਾ ਸਿੱਖ ਹੋਇਆ। ਬੁੱਢਨ ਸ਼ਾਹ ਦੇ ਕੋਲ ਜਦੋਂ ਗੁਰੂ ਨਾਨਕ ਦੇਵ ਜੀ ਗਏ, ਇਹ ਫਕੀਰ ਬੜਾ ਕਰਨੀ ਵਾਲਾ, ਬੜੀਆਂ ਰਿੱਧੀਆਂ ਸਿੱਧੀਆਂ ਵਾਲਾ ਸੀ, ਇਸ ਦੇ ਕੋਲ ਆ ਕੇ ਸ਼ੇਰ ਬੈਠ ਰਹਿੰਦੇ ਸਨ। ਇਹਨੇ ਗੁਰੂ ਨਾਨਕ ਦੇਵ ਜੀ ਨੂੰ ਡਰਾਉਣਾ ਚਾਹਿਆ, ਫਕੀਰਾਂ ਨਾਲ ਐਸਾ ਇੱਕ ਕਰਦਾ ਸੀ ਆਪਣਾ ਜਲਵਾ ਵਿਖਾਉਣ ਲਈ। ਸ਼ੇਰ ਨੂੰ ਉਸ ਪਾਸੇ ਭੇਜ ਦਿੱਤਾ ਕਿ ਡਰ ਜਾਣਗੇ। ਸਤਿਗੁਰੂ ਕੀਰਤਨ ਵਿੱਚ ਮਸਤ ਹੋ ਗਏ ਤੇ ਸ਼ੇਰ ਆ ਕੇ ਚਰਨ ਚੱਟਣ ਲੱਗ ਪਿਆ ਗੁਰੂ ਨਾਨਕ ਦੇਵ ਜੀ ਦੇ ਕੋਲ ਬੈਠ ਗਿਆ। ਇਹ ਤੇ ਹੈਰਾਨ ਹੋ ਗਿਆ, ਕਹਿਣ ਲੱਗਾ ਹੱਦ ਹੋ ਗਈ, ਬੜੇ ਕਾਮਲ ਨੇ ਤੇ ਰੱਬ ਦਾ ਰੂਪ ਨੇ, ਸ਼ੇਰ ਵੀ ਜਿਨ੍ਹਾਂ ਦੇ ਚਰਨ ਚੱਟਣ ਲੱਗ ਪਿਆ। ਆਇਆ, ਬੱਕਰੀਆਂ ਰੱਖੀਆਂ ਸਨ, ਦੁੱਧ ਲੈ ਕੇ ਆਇਆ। ਸਤਿਗੁਰੂ ਕਹਿਣ ਲੱਗੇ ਪੀਵਾਂਗੇ, ਅੱਜ ਤੇ ਭਾਈ ਅਸੀਂ ਕੋਈ ਪ੍ਰਸ਼ਾਦਾ ਲੈ ਕੇ ਆ ਰਿਹਾ ਉਹ ਛਕਾਂਗੇ, ਦੁੱਧ ਤੇਰਾ ਫੇਰ ਪੀਵਾਂਗੇ। ਇੱਕ ਬੱਚੀ ਸੀ ਇੱਥੇ, ਉਹਦੀ ਅੰਤਰ ਦ੍ਰਿਸ਼ਟੀ ਖੁੱਲ ਚੁੱਕੀ ਸੀ, ਉਹਨੂੰ ਪਤਾ ਲੱਗ ਗਿਆ ਸੀ ਗੁਰੂ ਨਾਨਕ ਦੇਵ ਜੀ ਨੇ ਆਉਣਾ, ਉਹਦੇ ਭਾਗ ਜਾਗੇ, ਉਹਨੂੰ ਪਤਾ ਲੱਗ ਗਿਆ ਪਹਾੜੀ ਬੱਚੀ ਕਿ ਗੁਰੂ ਨਾਨਕ ਦੇਵ ਨੇ ਇੱਥੇ ਆਉਣਾ। ਉਹਨੇ ਪ੍ਰਸ਼ਾਦਾ ਤਿਆਰ ਕਰ ਲਿਆ, ਸਤਿਗੁਰੂ ਵੀ ਇੱਧਰ ਜਾਣਦੇ ਨੇ। ਕਹਿਣ ਲੱਗੇ ਕੋਈ ਰੱਬ ਦੀ ਪਿਆਰੀ ਬੱਚੀ ਅੱਜ ਤੇ ਪ੍ਰਸ਼ਾਦਾ ਲੈ ਕੇ ਆ ਰਹੀ, ਅੱਜ ਤੇ ਉਹ ਛਕਾਂਗੇ, ਦੁੱਧ ਤੇਰਾ ਕਦੀ ਫੇਰ ਪੀਆਂਗੇ। ਉਸ ਨੇ ਬਚਨ ਮੰਨਿਆ, ਬੱਚੀ ਆ ਗਈ, ਪ੍ਰਸ਼ਾਦਾ ਛਕਿਆ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਗਏ ਸਨ, ਉਸ ਵੇਲੇ ਤੱਕ ਵੀਰ ਬੁੱਢਨ ਸ਼ਾਹ ਜ਼ਿੰਦਾ ਸੀ, ਸਤਿਗੁਰੂ ਮਿਲੇ, ਬਹੁਤ ਬਿਰਧ ਹੋ ਚੁੱਕਾ ਸੀ। ਕਹਿਣ ਲੱਗੇ ਲਿਆ ਸਾਡਾ ਦੁੱਧ, ਤੂੰ ਵਾਅਦਾ ਕੀਤਾ ਸੀ ਨਾ ਵੀ ਦੁੱਧ ਛਕਾਉਣਾ ਤੇ ਅਸੀਂ ਵਾਅਦਾ ਕੀਤਾ ਸੀ ਛਕਾਂਗੇ। ਕਹਿਣ ਲੱਗਾ ਜੀ ਫਿਰ ਉਸੇ ਰੂਪ ਵਿੱਚ ਹੀ ਆਓ ਜਿਸ ਵਿੱਚ ਆਏ ਸੋ, ਤੇ ਦੁੱਧ ਮੈਂ ਤਾਂ ਭੇਟ ਕਰਾਂਗਾ। ਸਿੱਖ ਸਾਖੀਕਾਰ ਕਹਿੰਦੇ ਨੇ ਸਾਹਿਬਾਂ ਦਰਸ਼ਨ ਦਿੱਤੇ ਗੁਰੂ ਨਾਨਕ ਦੇ ਰੂਪ ਵਿੱਚ, ਉਸ ਦਾ ਦੁੱਧ ਛਕਿਆ। ਇੱਥੇ ਇੱਕ ਇਸ ਦਾ ਚੇਲਾ ਆਇਆ ਜਿਹੜਾ ਅਯੁੱਧਿਆ ਦੇ ਕੋਲ ਦਿਓ ਨਗਰ ਰਹਿੰਦਾ ਸੀ। ਭਾਈ ਬਿਧੀ ਚੰਦ ਨੂੰ ਬਾਣੀ ਸੁਣਾਉਣ ਲੱਗ ਪਿਆ। ਬਾਣੀ ਸੁਣਦਿਆਂ ਸੁਣਦਿਆਂ ਉਸਨੇ ਗੱਲ ਕਹੀ, ਕਹਿਣ ਲੱਗਾ ਭਾਈ ਬਿਧੀ ਚੰਦ ਜਿਹੜਾ ਇਹ ਤੂੰ ਪੜਿਆ ਨਾ, ਸੱਜਣ ਸਿਆਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖ ਮੰਗੀਏ ਤਿੱਥੇ ਖੜੇ ਦਸਨ, ਮਰਦਿਆਂ ਦੇ ਨਾਲ ਅੱਗੇ ਕੌਣ ਜਾਂਦਾ। ਕਹਿਣ ਲੱਗੇ ਜਾਂਦੇ ਨੇ, ਮੈਂ ਤੇਰੇ ਨਾਲ ਚੱਲਾਂਗਾ, ਤੇਰਾ ਮੇਰਾ ਵਾਅਦਾ ਹੋਇਆ, ਤੇਰੇ ਨਾਲ ਅੱਗੇ ਮੈਂ ਜਾਵਾਂਗਾ। ਸੁੰਦਰ ਸ਼ਾਹ ਦਾ ਅੰਤ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਭਾਈ ਬਿਧੀ ਚੰਦ ਨੇ, ਸਤਿਗੁਰੂ ਮੈਂ ਤੇ ਸੁੰਦਰ ਸ਼ਾਹ ਨਾਲ ਵਾਅਦਾ ਕੀਤਾ, ਕਿਤੇ ਉਹ ਕਹੇ ਨਾ ਸਿੱਖ ਬਾਣੀ ਪੜ੍ਹਦਾ ਸੀ ਤੇ ਉਹ ਗਲਤ ਨਿਕਲੀ, ਮੈਂ ਜਾ ਰਿਹਾ। ਆਸ਼ੀਰਵਾਦ ਦਿੱਤੀ ਸਤਿਗੁਰਾਂ ਨੇ, ਤੋਰ ਦਿੱਤਾ। ਭਾਈ ਬਿਧੀ ਚੰਦ ਨੇ ਦਿਓ ਨਗਰ ਜਾ ਕੇ ਸੁੰਦਰ ਸ਼ਾਹ ਦੇ ਨਾਲ ਸਰੀਰ ਛੱਡੇ, ਦੋਵਾਂ ਨੇ ਇਕੱਠੇ ਉੱਥੇ ਹੀ ਸੰਸਕਾਰ ਹੋਇਆ। ਜਿਹੜੀ ਸੁਰ ਸਿੰਘ ਸਮਾਧ ਵੇਖਦੇ ਹੋ ਨਾ, ਇਹ ਉਥੋਂ ਰਾਖ ਲਿਆ ਕੇ ਬਣਾਈ ਸੀ। ਸਿੱਧ ਕਰ ਦਿੱਤਾ ਕਿ ਰੱਬ ਦੇ ਪਿਆਰੇ ਮਰਨ ਤੋਂ ਬਾਅਦ ਵੀ ਨਾਲ ਜਾਂਦੇ ਨੇ। ਕਹਿਣ ਲੱਗੇ ਤੇਰੇ ਮਨ ਚ ਸ਼ੰਕਾ ਨਾ ਆਵੇ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖ ਮੰਗੀ ਹੈ ਤਿੱਥੇ ਖੜੇ ਦਿਸਨ। ਸੰਤ ਜਨਾਂ ਦੇ ਬਾਰੇ ਜਿਹੜੇ ਪਵਜਲ ਤਾਰਨਹਾਰ ਨੇ, ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ, ਸ਼ੈਲ ਲੰਘੰਦੇ ਪਾਰ ਗੋਰੀ ਮਨ ਥੀਰਿਆ, ਕੰਚਨ ਵੰਨੇ ਪਾਸੇ ਕਰਵਤ ਚੀਰਿਆ। ਸ਼ੈਲ ਦਾ ਅਰਥ ਹੁੰਦਾ ਨੌਜਵਾਨ, ਜਵਾਨ ਪਾਰ ਜਾ ਰਹੇ ਨੇ। ਇੱਥੇ ਜਵਾਨ ਕੌਣ ਨੇ? ਗੁਰਮੁਖ ਜਨ, ਨਾਮ ਜਪਣ ਵਾਲੇ ਸੰਤ ਜਨ। ਕਹਿੰਦੇ ਨੇ ਕੋਈ ਕਮਜ਼ੋਰ ਇਸਤਰੀ ਕਹਿੰਦੀ, ਵੀਰ ਮੈਨੂੰ ਵੀ ਪਾਰ ਕਰ ਦਿਓ, ਉਹਦੀ ਬਾਂਹ ਫੜ ਕੇ ਉਹਨੂੰ ਵੀ ਪਾਰ ਕਰ ਦਿੰਦੇ ਨੇ। ਇੱਥੇ ਵੱਡੇ ਵੱਡੇ ਪਾਪੀ ਨੇ ਕਮਜ਼ੋਰ, ਉਹਨਾਂ ਨੂੰ ਵੀ ਤਾਰ ਦਿੰਦੇ ਨੇ, ਉਹਨਾਂ ਦੀ ਬਾਂਹ ਵੀ ਫੜਦੇ ਨੇ। ਇਹ ਦਰੀ ਐਸਾ ਹੈ, ਜੇ ਕੋ ਡੁੱਬੈ ਫਿਰ ਹੋਵੇ ਸਾਰ। ਕੋਈ ਡੁੱਬੀ ਜਾਏ ਤੇ ਉਸ ਦੀ ਵੀ ਸੰਭਾਲ ਹੁੰਦੀ ਹੈ, ਉਹਨੂੰ ਛੱਡ ਨਹੀਂ ਦਿੱਤਾ ਜਾਂਦਾ, ਉਸ ਨੂੰ ਵੀ ਸੰਭਾਲਿਆ ਜਾਂਦਾ, ਡੁੱਬਦੇ ਨੂੰ ਤਾਰਿਆ ਜਾਂਦਾ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਉਹ ਸੱਚਾ ਸਭ ਦਾ ਦਾਤਾ ਹੈ। ਸੰਤ ਸਹਾਈ ਜੀ ਕੈ, ਜਿੰਦ ਦੇ ਸਹਾਈ ਨੇ। ਪਵ ਜਲ ਤਾਰਨਹਾਰ, ਪਵ ਜਲ ਤੋਂ ਜੋ ਡਰਦਾ ਸਮੁੰਦਰ ਹੈ, ਭੈ ਦਾ ਸਮੁੰਦਰ ਹੈ, ਇਸ ਤੋਂ ਤਾਰਨਹਾਰ ਨੇ। ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ। ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ, ਉਹ ਸਭ ਤੋਂ ਉੱਚੇ ਜਾਣੇ ਜਾਂਦੇ ਨੇ। ਸਭ ਤੋਂ ਉੱਚਾ ਕੌਣ ਹੈ? ਜਿਸ ਨੂੰ ਨਾਮ ਨਾਲ ਪਿਆਰ ਹੈ। ਜਾਂ ਕਉ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ। ਜਿਸ ਨੂੰ ਰੱਬ ਦਾ ਪਿਆਰ ਲੱਗ ਗਿਆ, ਹਰੀ ਦਾ ਰੰਗ ਚੜ ਗਿਆ, ਰੰਗ ਦਾ ਅਰਥ ਹੈ ਪਿਆਰ ਪ੍ਰੇਮ, ਸੋ ਕਹੀਅਤ ਹੈ ਸੂਰਾ। ਆਤਮ ਜਿਨੈ ਉਹ ਮਨ ਨੂੰ ਜਿੱਤ ਲੈਂਦਾ, ਆਤਮ ਜਿਨੈ ਸਗਲ ਵਸ ਤੰਗ ਕੇ, ਜੰਗ ਕਾ ਸਤਿਗੁਰ ਪੂਰਾ। ਜਿਸ ਦਾ ਪੂਰਾ ਸਤਿਗੁਰੂ ਹੈ, ਮਨ ਨੂੰ ਜਿੱਤਦਾ, ਸਭ ਕੁਝ ਉਸਦੇ ਵਸ ਵਿੱਚ ਆਉਂਦਾ। ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਤੇ ਆਵਨ, ਸਹਿਜ ਸਮਾਵਨ ਸੰਗ। ਜਿਸ ਨੂੰ ਰੱਬ ਦਾ ਰੰਗ ਚੜ ਗਿਆ, ਧੰਨ ਏ ਉਹ। ਉਮਰ ਬੜੀ ਸੋਹਣੀ ਹੈ, ਪਰ ਇਸ ਵਿੱਚ ਵਡਭਾਗੇ ਨੇ ਜਿਨ੍ਹਾਂ ਨੂੰ ਰੱਬ ਨਾਲ ਪਿਆਰ ਲੱਗ ਗਿਆ। ਫਰੀਦ ਦਾ ਉਮਰ ਸੁਹਾਵੜੀ, ਸੰਗ ਸਵੰਨੜੀ ਦੇਹ ਵਿਰਲੇ ਕੇਈ ਪਾਈਅਨ, ਜਿੰਨਾ ਪਿਆਰੇ ਨਹੀਂ। ਰੱਬ ਦੇ ਪਿਆਰਿਆਂ ਨੂੰ ਰੱਬ ਨਾਲ ਪਿਆਰ ਹੈ, ਪਰ ਹੈ ਥੋੜੇ ਨੇ, ਹੈਨ ਵਿਰਲੇ, ਨਾ ਹੀ ਘਣੇ ਫੈਲ ਫੱਕੜ ਸੰਸਾਰ। ਕਹਿੰਦੇ ਨੇ ਫੈਲਾਓ, ਵਿਖਾਵਾ, ਪਖੰਡ, ਇਹ ਤੇ ਸੰਸਾਰ ਚ ਬਹੁਤ ਹੈ, ਪਰ ਰੱਬ ਨਾਲ ਜੁੜੇ ਹੋਏ ਬਹੁਤ ਥੋੜੇ ਨੇ। ਪਰ ਐਸਾ ਨਹੀਂ ਕਿ ਨਹੀਂ, ਹੈਨ ਜ਼ਰੂਰ ਹੈਨ, ਪਰ ਥੋੜੇ ਨੇ। ਉਹ ਸਭ ਤੋਂ ਉੱਚੇ ਨੇ, ਉਹ ਉੱਚਿਆਂ ਤੋਂ ਉੱਚੇ ਨੇ। ਉਹਨਾਂ ਬਾਰੇ ਕਿਹਾ ਹੈ, ਉਹਨਾਂ ਦਾ ਕੋਈ ਸਨਮਾਨ ਕਰੇ, ਉਹਨਾਂ ਨੂੰ ਵੀ ਜੰਮ ਛੱਡ ਜਾਂਦਾ, ਉਹਨਾਂ ਦਾ ਇੰਨਾ ਲਿਹਾਜ਼ ਹੁੰਦਾ। ਤੁਧ ਧਿਆਨ ਤਿੰਨ ਧਨ ਪੱਲੈ, ਨਾਨਕ ਕਾ ਧਨ ਸੋਈ, ਜੇ ਕੋ ਜੀ ਕਹੇ ਉਹਨਾਂ ਕਹੋ, ਜੰਮ ਕੀ ਤਲਬ ਨਾ ਹੋਈ। ਜੰਮ ਦੀ ਤਲਬ ਨਹੀਂ ਹੁੰਦੀ, ਜਿੱਥੇ ਉਹ ਜਾਏ, ਐਸਾ ਰੱਬ ਦਾ ਪਿਆਰਾ, ਜਿੱਥੇ ਵੀ ਜਾਏ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੂੰਹ ਡਿੱਠੇ ਸਭ ਪਾਪੀ ਤਰਿਆ, ਉਸ ਦੇ ਮੱਥੇ ਲੱਗਣ ਵਾਲੇ ਪਾਪੀ ਵੀ ਤਰ ਜਾਂਦੇ। ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ, ਜਗਤ ਨਿਹਾਲ ਹੋ ਜਾਂਦਾ। ਨਾਨਕ ਤਿੰਨ ਬਲਹਾਰ ਨੇ, ਮੈਂ ਉਹਨਾਂ ਤੋਂ ਸਦਕੇ ਹਾਂ ਕਿਹੜੇ? ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ ਜਿਨ ਜਾਣਿਆ ਸੇਈ ਧਰੇ ਸੇ ਸੂਰੇ ਸੇ ਬੀਰ। ਜਿਨ੍ਹਾਂ ਨੇ ਜਾਣ ਲਿਆ ਰੱਬ ਨਾਲ ਸਾਂਝ ਪੈ ਗਈ, ਬ੍ਰਹਮ ਗਿਆਨੀ ਹੋ ਗਏ, ਉਹ ਤੇ ਧਰ ਗਏ, ਉਹ ਸੂਰਮੇ ਨੇ, ਉਹ ਬੀਰ ਨੇ। ਇੱਥੇ ਸੂਰਮੇ ਬੀਰ ਕਿਨ੍ਹਾਂ ਨੂੰ ਕਿਹਾ ਗਿਆ? ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸਾ ਕੌਣ ਬਲੀਰੇ। ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਸੂਰਾ ਇਹ ਕਲੀਰੇ। ਵੱਡੀ ਕੌਮ ਵਸ ਭਾਗੈ ਨਾਹੀ, ਮੁਹਕਮ ਫੌਜ ਹਠਲੀਰੇ। ਕਹੋ ਨਾਨਕ ਤਿੰਨ ਜਨ ਨਿਰਦਲਿਆ, ਸਾਧ ਸੰਗ ਮਨ ਇੱਥੇ ਮਾਰਿਆ ਜਾਂਦਾ। ਇੱਥੇ ਬੈਠਿਆਂ ਮਨ ਕਾਬੂ ਆਉਂਦਾ। ਉਹ ਸੂਰਮੇ ਨੇ, ਉਹ ਵੀਰ ਨੇ, ਜਿਨ੍ਹਾਂ ਜਾਣਿਆ, ਜਿਨ੍ਹਾਂ ਦੀ ਸਾਂਝ ਪੈ ਗਈ ਰੱਬ ਨਾਲ, ਮਨ ਸਾਚਾ, ਮੁਖ ਸਾਚਾ ਸੋਏ। ਅਵਰ ਨ ਪੇਖੈ ਏਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹ ਸੂਰਮੇ ਨੇ, ਨਾਨਕ ਤਿੰਨ ਬਲ ਹਰ ਨੇ, ਹਰ ਜਪ ਉਤਰੇ ਤੀਰ। ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਹਾਂ। ਪਰਮਾਤਮਾ ਨੂੰ ਜਪਿਆ, ਤੀਰ ਦਾ ਅਰਥ ਹੁੰਦਾ ਕਿਨਾਰਾ, ਕਿਨਾਰਾ ਲੈ ਲਿਆ, ਕਿਨਾਰੇ ਉਤਰ ਗਏ। ਡੁੱਬਣ ਵਾਲੇ ਤੇ ਇੱਥੇ ਬਹੁਤ ਨੇ, ਤਰਨ ਵਾਲਾ ਤੇ ਤਾਰਨ ਵਾਲਾ ਕੋਈ ਹੈ। ਇਹ ਸੰਸਾਰ ਸਮੁੰਦਰ ਐਸਾ ਹੈ, ਤਿੱਤ ਸਰਵਰੜ ਹੈ, ਪਹਿਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੇ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਡੁੱਬਦੇ ਇੱਥੇ ਬਹੁਤ ਨੇ, ਫਸਦੇ ਬਹੁਤ ਨੇ। ਨਿਸਤਾਰਾ ਕਿਸੇ ਦਾ ਹੁੰਦਾ? ਨਿਸਤਾਰਾ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਨੇ ਘਾਲ ਘਾਲ ਲਈ, ਜਿਨ੍ਹਾਂ ਦੇ ਮਨ ਵਿੱਚ ਚਾਹੇ ਕਿ ਅਸੀਂ ਤਰਨਾ ਹੈ, ਸਾਨੂੰ ਤਰਨਾ ਆਉਣਾ ਚਾਹੁੰਦਾ ਹੈ। ਮੈਨੂੰ ਇੱਕ ਕਥਾ ਯਾਦ ਆਈ, ਬੜੀ ਭਾਵਪੂਰਤ ਹੈ, ਸਿੱਖਿਆ ਦੇਣ ਵਾਲੀ ਹੈ, ਬੋਧ ਜਗਾਉਣ ਵਾਲੀ ਹੈ। ਇੱਕ ਸੌਦਾਗਰ ਜਿਸ ਦਾ ਕੰਮ ਹੀ ਇਹ ਸੀ ਕਿ ਸ਼ਿਪ ਭਰ ਲੈਣਾ ਸਮਾਨ ਦਾ, ਸਮੁੰਦਰੋਂ ਪਾਰ ਜਾਣਾ, ਵੇਚ ਕੇ ਆ ਜਾਣਾ, ਜਾਣਾ ਤੇ ਆ ਜਾਣਾ, ਫੇਰੇ ਲਾਉਂਦੇ ਰਹਿਣਾ। ਕਿਸੇ ਸਿਆਣੇ ਨੇ ਗੱਲ ਕਹੀ, ਕਹਿਣ ਲੱਗਾ, ਸੇਠ ਸਾਹਿਬ ਤੁਹਾਨੂੰ ਤਰਨਾ ਆਉਂਦਾ? ਕਹਿਣ ਲੱਗਾ, ਨਹੀਂ, ਤਰਨਾ ਤੇ ਨਹੀਂ ਆਉਂਦਾ। ਕਹਿਣ ਲੱਗੇ, ਵੇਖੋ, ਬੇੜੇ ਵਿੱਚ ਜਾਂਦੇ ਹੋ, ਪਾਣੀ ਵਿੱਚ ਰਹਿੰਦੇ ਹੋ, ਜੇ ਕਿਤੇ ਦੁਰਭਾਗਵਸ਼ ਐਸਾ ਸਮਾਂ ਆ ਹੀ ਬਣੇ, ਤੂਫਾਨ ਆ ਜਾਂਦੇ ਨੇ, ਤਰਨਾ ਆਉਣਾ ਚਾਹੀਦਾ। ਕਹਿਣ ਲੱਗਾ, ਅੱਛਾ। ਇੱਕ ਮਲਾਹ ਨੂੰ ਪੁੱਛਿਆ, ਤਰਨਾ ਮੈਨੂੰ ਸਿਖਾ ਦੇਵੇਂਗਾ? ਉਹ ਕਹਿਣ ਲੱਗਾ, ਜੀ ਸਿਖਾ ਦਿਆਂਗਾ, ਪਰ ਸਮਾਂ ਲੱਗੇਗਾ। ਪੰਜ ਚਾਰ ਦਿਨ ਕੱਢੋ ਤੇ ਪਾਣੀ ਵਿੱਚ ਮੈਂ ਤੁਹਾਨੂੰ ਸਿਖਾਵਾਂ ਤਰਨਾ ਕਿਵੇਂ, ਟਾਈਮ ਲੱਗੇਗਾ। ਕਹਿਣ ਲੱਗਾ, ਇੰਨਾ ਟਾਈਮ ਮੇਰੇ ਕੋਲ ਕਿੱਥੇ ਹੈ? ਮੈਂ ਇੰਨੇ ਚਿਰ ਵਿੱਚ ਤੇ ਫੇਰਾ ਲਾ ਲੈਣਾ, ਟਾਈਮ ਇੰਨਾ ਟਾਈਮ ਹੀ ਤੇ ਨਹੀਂ, ਬੰਦੇ ਕੋਲ ਟਾਈਮ ਕੋਈ ਨਹੀਂ। ਸੱਚ ਹੈ ਕਿ ਸਮਾਂ ਉਸ ਮਾਲਕ ਨੇ ਦਿੱਤਾ ਹੈ। ਜਿਹੜਾ ਬੰਦਾ 100 ਸਾਲ ਵੀ ਜ਼ਿੰਦਾ ਰਿਹਾ, ਸਾਰੀ ਜ਼ਿੰਦਗੀ ਕਹਿੰਦਾ ਰਿਹਾ ਜੀ ਟਾਈਮ ਕੋਈ ਨਹੀਂ, ਸਮਾਂ ਕੋਈ ਨਹੀਂ, ਸਮਾਂ ਤੇ ਉਸਨੇ ਦਿੱਤਾ, ਸਮੇਂ ਦੀ ਵੰਡ ਕਰਨੀ ਨਹੀਂ ਆਈ। ਵੀ ਸੌਣ ਲਈ ਕਿੰਨਾ ਕੁ ਚਾਹੀਦਾ, ਉਨਾ ਹੀ ਸਮਾਂ, ਜ਼ਿਆਦਾ ਨਾ ਸਮਾਂ। ਖਾਣ ਲਈ ਕਿੰਨਾ ਕੁ ਚਾਹੀਦਾ, ਕਮਾਉਣ ਲਈ ਕਿੰਨਾ ਕੁ ਚਾਹੀਦਾ, ਸਮੇਂ ਦੀ ਤਰਤੀਬ ਨਹੀਂ ਆਈ। ਕਹਿਣ ਲੱਗਾ, ਕੋਈ ਹੋਰ ਢੰਗ, ਹੋਰ ਜੁਗਤੀ? ਕਹਿਣ ਲੱਗੇ, ਹੈ, ਜੁਗਤੀਆਂ ਤੇ ਬਹੁਤ ਨੇ, ਅੱਜ ਵੀ ਬਹੁਤ ਨੇ। ਜਾਕਟ ਐਸੀ ਦੇ ਦਿੰਦੇ ਨੇ, ਪਾ ਲਓ, ਬੰਦਾ ਡੁੱਬਦਾ ਨੇ। ਟਾਇਰ ਵੱਡੇ ਵੱਡੇ ਬੰਨੇ ਹੁੰਦੇ ਨੇ ਬੇੜੀਆਂ ਦੇ ਨਾਲ, ਕਿ ਜੋ ਲੋੜ ਪਵੇ ਇਹ ਸੁੱਟ ਦਿੱਤੇ ਜਾਣ, ਇਹਨਾਂ ਨੂੰ ਫੜ ਕੇ ਬੰਦਾ ਤਰਦਾ ਰਹੇ। ਉਸ ਨੇ ਇੱਕ ਢੰਗ ਦੱਸਿਆ। ਕਹਿਣ ਲੱਗੇ, ਤੁਹਾਨੂੰ 2 ਖਾਲੀ ਪੀਪੇ ਮੈਂ ਬੰਦ ਕਰ ਦੇਣਾ, ਇਹਨਾਂ ਚ ਹਵਾ ਹੋਵੇਗੀ, ਇਹ ਲੈ ਕੇ ਤਰ ਜਾਣਾ, ਡੁੱਬਣ ਨਹੀਂ ਦੇਣਗੇ। ਕਹਿਣ ਲੱਗਾ ਇਹ ਠੀਕ ਹੈ, ਤਰਨਾ ਸਿੱਖਣਾ ਤੇ ਮੇਰੇ ਵਸ ਦੀ ਗੱਲ ਨਹੀਂ, ਚਲੋ ਪੀਪੇ ਲੈ ਲਵਾਂਗਾ। ਪੀਪੇ ਰੱਖੇ ਸਨ ਕੋਲ। ਇੱਕ ਦਿਨ ਉਹ ਸਮਾਂ ਆ ਹੀ ਗਿਆ ਜਿਸ ਦੀ ਗੱਲ ਹੁੰਦੀ ਸੀ, ਤੂਫਾਨ ਆ ਗਿਆ, ਬੇੜੀ ਡੁੱਬਣ ਦੇ ਕਰੀਬ ਆ ਗਈ। ਮਲਾਹਾਂ ਨੇ ਕਿਹਾ ਅਸੀਂ ਜਾ ਰਹੇ ਹਾਂ ਸੇਠ ਜੀ, ਤੁਸੀਂ ਹੁਣ ਆਪਣੇ ਪੀਪੇ ਸਾਂਭੋ। ਮਨ ਚ ਇੱਕ ਵਿਚਾਰ ਉਸ ਵੇਲੇ ਆਇਆ, ਕਹਿਣ ਲੱਗਾ ਪੀਪਿਆਂ ਹੀ ਤਾਰਨਾ। ਧਿਆਨ ਆਇਆ ਦੋ ਸੋਨੇ ਦੀਆਂ ਮੋਹਰਾਂ ਦੇ ਭਰੇ ਪੀਪੇ ਸਨ। ਕਹਿਣ ਲੱਗਾ ਇਹ ਲੈ ਕੇ ਨਾ ਛਾਲ ਮਾਰਾਂ। ਸੋਨੇ ਦੇ ਭਰੇ ਪੀਪੇ ਲੈ ਕੇ ਛਾਲ ਮਾਰ ਗਿਆ। ਭਰੇ ਪੀਪੇ ਤੇ ਡੁਬਾਉਣ ਗਈ, ਉਹ ਤੇ ਆਪ ਵੀ ਡੁੱਬ ਗਏ, ਖਾਲੀ ਹੁੰਦੇ ਤੇ ਤਰ ਜਾਂਦਾ, ਭਰੇ ਲੈ ਕੇ ਛਾਲ ਮਾਰ ਗਿਆ, ਡੁੱਬ ਗਿਆ। ਸੰਸਾਰ ਦੇ ਬੰਦੇ ਕੀ ਕਰ ਰਹੇ ਨੇ, ਭਰੇ ਪੀਪੇ ਲੈ ਕੇ ਬੰਦਾ ਤਰਨਾ ਚਾਹੁੰਦਾ, ਬੜਾ ਬੋਝ ਹੈ ਇਸ ਦੇ ਸਿਰ ਤੇ, ਪਾਪਾਂ ਦੇ ਪੱਥਰਾਂ ਨਾਲ ਪੀਪੇ ਭਰੇ ਪਏ ਨੇ। ਸੋਨੇ ਨਾਲ ਭਰੇ ਹੋਣ ਜਾਂ ਮਿੱਟੀ ਨਾਲ ਭਰੇ ਹੋਣ, ਸਵਾਲ ਭਾਰ ਦਾ ਵਜਨ ਹੈ, ਬੋਝ ਹੈ, ਖਾਲੀ ਹੋਣਾ ਆਉਂਦਾ ਨਹੀਂ, ਛੱਡਣਾ ਕੁਛ ਇਸ ਨੂੰ ਆਉਂਦਾ ਨਹੀਂ, ਇਸੇ ਵਾਸਤੇ ਡੁੱਬਦਾ। ਡੁੱਬਣ ਦਾ ਕਾਰਨ ਇੱਕੋ ਹੀ ਹੈ, ਖਾਲੀ ਹੋਣਾ ਨਹੀਂ ਆਇਆ। ਕਬੀਰ ਸਾਹਿਬ ਜੀ ਦਾ ਇੱਕ ਸਲੋਕ ਪੜ੍ਹੀਏ, ਕਬੀਰ ਬੇੜਾ ਜਰਜਰਾ। ਜਰਜਰਾ ਦਾ ਅਰਥ ਹੁੰਦਾ ਪੁਰਾਣਾ, ਬੜਾ ਪੁਰਾਣਾ ਬੇੜਾ ਹੈ। ਕਬੀਰ ਬੇੜਾ ਜਰਜਰਾ ਫੁੱਟੇ ਛੇਕ ਹਜ਼ਾਰ, ਹਜ਼ਾਰਾਂ ਛੇਕ ਫੁੱਟ ਪਏ। ਹਰੂਏ ਹਰੂਏ ਤਿਰ ਗਏ, ਡੁੱਬੇ ਜਿਨ ਸਿਰ ਭਾਰ। ਜਿਹੜੇ ਹੌਲੇ ਸਨ ਉਹ ਤੇ ਤਰ ਗਏ, ਜਿਹੜੇ ਭਾਰੇ ਸਨ ਉਹ ਡੁੱਬ ਗਏ। ਇੱਥੇ ਭਾਰ ਡਬਾਉਂਦਾ ਹੈ ਪਾਪਾਂ ਦਾ, ਪਾਪਾਂ ਨੂੰ ਪੱਥਰ ਕਿਹਾ ਕਿ ਪਾਪ ਪੱਥਰ ਤਰਨ ਨਾ ਜਾਈ। ਪਾਪਾਂ ਦੇ ਪੱਥਰ ਤੋਂ ਗਲ ਚ ਬੰਨੇ ਨੇ, ਪਾਪਾਂ ਦੇ ਪੱਥਰਾਂ ਨਾਲ ਬੇੜੀ ਭਰੀ ਪਈ ਹੈ। ਉਹ ਪੂਰਾ ਬਚਨ ਇੰਜ ਜੇ, ਹਮ ਡੋਲਤ, ਅਸੀਂ ਡੋਲ ਰਹੇ ਹਾਂ, ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗਾ ਮਤ ਜਾਹੀ। ਡੋਲਦੇ ਹਾਂ ਬੇੜੀ ਪਾਪਾਂ ਨਾਲ ਭਰੀ ਹੈ, ਹਵਾ ਲੱਗ ਗਈ ਤੇ ਬੇੜੀ ਡੁੱਬ ਜਾਏਗੀ, ਹਵਾ ਦੇ ਚੌਂਕੇ ਨਾਲ ਡੁੱਬ ਜਾਏਗੀ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਈ। ਸਨਮੁਖ ਸਿੱਧ ਭੇਟਣ ਕੋ ਆਏ, ਨਿਹਚੋ ਦੇਹ ਵਡਿਆਈ। ਗੁਰ ਤਾਰ ਤਾਰਨ ਹਾਰਿਆ, ਦੇਹ ਭਗਤ ਪੂਰਨ ਅਵਨਾਸ਼ੀ, ਹਉ ਤੁਝ ਕੋ ਬਲਹਾਰਿਆ। ਤਰਨ ਦਾ ਢੰਗ ਦੱਸਦੇ ਨੇ, ਪਾਉ ਬੇੜਾ ਜੀਓ ਚੜਾਹੂ, ਕਹੋ ਨਾਨਕ ਦੇਵੈ ਕਾਹੂ। ਰੱਬ ਦੇ ਭਾਉ ਦਾ ਬੇੜਾ ਬਣੇ, ਪਾਪ ਬੰਦਾ ਰੱਬ ਦੇ ਡਰ ਵਿੱਚ ਰਹੇ, ਭਾਉ ਚ ਰਹੇ, ਇਹ ਸਮਝੋ ਬੇੜਾ ਬਣ ਗਿਆ। ਪਰ ਬੇੜੇ ਤੇ ਚੜਨਾ ਕਿਸੇ ਭਾਗਾਂ ਵਾਲੇ ਨੂੰ ਮਿਲਦਾ, ਉਹ ਤਰ ਜਾਂਦਾ, ਆਪ ਤਰਦਾ, ਦੂਸਰਿਆਂ ਨੂੰ ਤਾਰਦਾ। ਦੀਨ ਦਿਆਲ ਭਰੋਸਾ ਤੇਰਾ, ਸਭ ਪਰਿਵਾਰ ਚੜਾਇਆ ਬੇੜਾ। ਜਾਂ ਤੇ ਸੁਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਗੁਰਪ੍ਰਸਾਦ ਐਸੀ ਬੁੱਧ ਸਮਾਨੀ, ਚੂਕ ਗਈ ਫਿਰ ਆਵਣ ਜਾਣੀ। ਜਿਨ ਜਾਣਿਆ ਸੇਈ ਤਰੇ, ਸੇ ਸੂਰੇ ਸੇ ਬੀਰ। ਨਾਨਕ ਤਿੰਨ ਬਲਹਾਰ ਨੈ, ਹਰ ਜਪ ਉਤਰੈ ਧੀਰ। ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਹਾਂ, ਕੁਰਬਾਨ ਹਾਂ ਜਿਨ੍ਹਾਂ ਪ੍ਰਮਾਤਮਾ ਦਾ ਨਾਮ ਜਪਿਆ, ਕਿਨਾਰਾ ਲੈ ਲਿਆ, ਪਾਰ ਉਤਰ ਗਏ, ਡੁੱਬੇ ਨਹੀਂ ਸ਼ੰਤ। ਚਰਨ ਬੈਰਾਜਤ ਸਭ ਉਪਰੈ, ਮਿਟਿਆ ਸਗਲ ਕਲੇਸ਼ ਜੀਓ। ਬੰਦੇ ਦੇ ਮਨ ਵਿੱਚ ਹਰ ਚੀਜ਼ ਦਾ ਕੋਈ ਦਰਜਾ ਹੈ, ਕਿਹੜੀ ਚੀਜ਼ ਨੂੰ ਕਿੱਥੇ ਰੱਖਣਾ ਹੈ। ਪਦਾਰਥਾਂ ਦਾ ਦਰਜਾ ਕੀ ਹੈ, ਪ੍ਰਮਾਤਮਾ ਦਾ ਕੀ। ਜਿਹੜਾ ਬੰਦਾ ਪਹਿਲ ਦਿੰਦਾ ਪ੍ਰਮਾਤਮਾ ਨੂੰ, ਪਦਾਰਥਾਂ ਨੂੰ ਥੱਲੇ ਰੱਖਦਾ, ਉਹ ਤੇ ਮਹਾਨ ਹੈ, ਉਸ ਤੇ ਸਾਰੇ ਦੁੱਖ ਕਲੇਸ਼ ਮੁੱਕ ਜਾਂਦੇ ਨੇ। ਪਹਿਲੀ ਟੇਕ, ਪਹਿਲਾ ਆਸਰਾ ਰੱਬ ਦਾ, ਪ੍ਰਮਾਤਮਾ ਦਾ। ਇਹ ਸਮਝੀਏ, ਜੀਵਨ ਵਿੱਚ ਕੋਈ ਮੁਸ਼ਕਲ ਆਈ, ਕੋਈ ਔਕੜ ਆਈ, ਆਉਂਦੀ ਰੋਜ਼ਾਨਾ ਔਕੜਾਂ ਆਉਂਦੀਆਂ ਨੇ, ਇਹਨਾਂ ਦੀ ਕੀ ਘਾਟ ਹੈ? ਮੁਸੀਬਤ ਵੇਲੇ ਜੇ ਤੇ ਅਸੀਂ ਕਹਿ ਦਿੱਤਾ ਹੇ ਪ੍ਰਮਾਤਮਾ ਤੇਰਾ ਹੀ ਆਸਰ ਹੈ, ਪਹਿਲੇ ਕਹਿ ਦਿੱਤਾ ਤੇਰੇ ਤੋਂ ਬਿਨਾਂ ਕੋਈ ਟੇਕ ਨਹੀਂ, ਤੇਰਾ ਹੀ ਸਹਾਰਾ। ਦੂਸਰੀ ਗੱਲ, ਜਦੋਂ ਕੁਛ ਮਿਲਣ ਲੱਗਾ ਕਿ ਮੰਗ ਕੀ ਚਾਹੁੰਦਾ, ਕੋਈ ਆਖੇ ਕੇਵਲ ਰੱਬ ਦਾ ਆਸਰਾ ਮੰਗਦਾ, ਕਹਿੰਦੇ ਨੂੰ ਸਭ ਤੋਂ ਉੱਪਰ ਹੈ, ਉਸ ਤੇ ਸਾਰੇ ਕਲੇਸ਼ ਮੁੱਕ ਗਏ। ਪਰ ਇੱਕ ਬੰਦਾ ਮੁਸੀਬਤ ਆ ਗਈ ਹੈ ਤੇ ਹੱਥ ਪੱਲੇ ਹੋਰ ਪਾਸੇ ਮਾਰ ਕੇ ਜਦੋਂ ਕੋਈ ਪਾਸਾ ਨਾ ਝੱਲੇ, ਅਖੀਰ ਤੇ ਆਖੇ ਰੱਬਾ ਹੁਣ ਤੇ ਤੇਰਾ ਹੀ ਆਸਰ ਹੈ, ਫਿਰ ਉਹ ਵੀ ਪੁੱਛੇਗਾ ਪਹਿਲੇ ਤੇ ਬਾਕੀ ਥਾਵਾਂ ਤੇ ਫਿਰ ਆਏ, ਅਖੀਰ ਤੇ ਤੈਨੂੰ ਮੈਂ ਯਾਦ ਆਇਆ, ਤੂੰ ਪਹਿਲੇ ਮੇਰੇ ਵੱਲ ਕਿਉਂ ਨਹੀਂ ਆਇਆ? ਮੰਗਣ ਦੀ ਲੋੜ ਪਵੇ ਤੇ ਆਖਿਆ ਜਾਏ ਮੰਗ ਕੀ ਚਾਹੁੰਦਾ ਹੈ ਤੇ ਉਹ ਪਦਾਰਥ ਹੀ ਮੰਗੇ, ਪਰਮਾਤਮਾ ਭੁੱਲ ਹੀ ਜਾਏ, ਉਹ ਬੰਦਾ ਬਹੁਤ ਨੀਵਾਂ ਹੈ। ਇੱਥੇ ਕਿਹਾ ਚਰਨ ਬਿਰਾਜਿਤ ਸਭ ਉੱਪਰ ਹੈ, ਪਰਮਾਤਮਾ ਦੇ ਚਰਨ ਜਿਸ ਦੇ ਹਿਰਦੇ ਚ ਵਿਰਾਜ ਰਹੇ ਨੇ, ਸਭ ਤੋਂ ਉੱਪਰ ਚਰਨਾਂ ਨੂੰ ਰੱਖਿਆ। ਉਹ ਕਹਿੰਦਾ ਹੈ ਰੱਬ ਦੇ ਚਰਨਾਂ ਜੈਸਾ ਕੋਈ ਨਹੀਂ, ਇਹਨਾਂ ਚਰਨਾਂ ਦੀ ਟੇਕ, ਚਰਨ ਕਮਲ ਕੀ ਟੇਕ ਉਧਰੇ ਸਗਲ ਚੰਨ, ਸਾਰਿਆਂ ਦਾ ਉਧਾਰ ਹੋਇਆ ਚਰਨ ਕਮਲਾਂ ਦੀ ਟੇਕ ਨਾਲ, ਇਹ ਸਭ ਤੋਂ ਉੱਤਮ ਨੇ। ਇਹਨਾਂ ਚਰਨ ਕਮਲਾਂ ਦਾ ਮੁਕਾਬਲਾ ਹੋਰ ਕੋਈ ਨਹੀਂ, ਇਹਨਾਂ ਦਾ ਬਦਲ ਕੋਈ ਨਹੀਂ, ਇਹੀ ਨੇ। ਮਿਟਿਆ ਸਗਲ ਕਲੇਸ਼ੀ ਉਹ ਤਨ ਸਨ। ਭਾਈ ਸੰਤੋਖ ਸਿੰਘ, ਗੁਰੂ ਦੇ ਚਰਨਾਂ ਨੂੰ ਪਤਾ ਕਿਹੜੀ ਥਾਂ ਉਹਨਾਂ ਦਿੱਤੀ ਹੈ? ਨਾਨਕ ਪ੍ਰਕਾਸ਼ ਵਿੱਚ ਇੱਕ ਕਵਿਤਾ ਹੈ, ਕਹਿੰਦੇ ਨੇ ਕੋ ਕਬ ਉਪਮਾ ਸੋ ਦੇਤ ਪਾਰ ਜਾਤ ਪੱਗ, ਕੋ ਕਹੇ ਗੁਰੂ ਪੱਗ ਕਮਲ ਅਮਲ ਹੈ। ਕੋਈ ਬੰਦਾ ਤੇ ਗੁਰੂ ਦੇ ਚਰਨਾਂ ਕਮਲਾਂ ਨੂੰ ਪਾਰ ਜਾਤ ਨਾਲ ਤੁਲਨਾ ਦਿੰਦਾ ਹੈ, ਕੋਈ ਕਹਿੰਦਾ ਗੁਰੂ ਦੇ ਚਰਨ ਕਮਲ ਨੇ, ਮੈਂ ਲਹਿਤ ਨਿਰਮਲ ਕਮਲ ਨੇ, ਕਹਿੰਦੇ ਚਰਨ ਕਮਲਾਂ ਵਰਗੇ ਨੇ। ਜੋ ਪਾਰ ਜਾਤ ਵੈ ਚੇਤਨ ਗਤ ਦਾਨ ਨਾਹੀਂ, ਪਾਰ ਜਾਤ ਤੇ ਰੁੱਖ ਹੈ, ਉਹ ਤੇ ਲੱਕੜੀ ਹੈ, ਚੇਤਨ ਨਹੀਂ ਤੇ ਮੁਕਤੀਦਾਤਾ ਨਹੀਂ। ਕਮਲ ਅਮਲ ਰੈਨ ਵਿਖੇ ਮੁਖ ਮਿਲ ਹੈ ਤੇ ਕਮਲ ਰਾਤ ਨੂੰ ਬੰਦ ਹੋ ਜਾਂਦਾ ਹੈ। ਕਹਿੰਦੇ ਨੇ ਗੁਰੂ ਦੇ ਚਰਨ ਚੇਤਨ ਨੇ, ਮੁਕਤੀਦਾਇਕ ਨੇ, ਦਿਨ ਰਾਤ ਖਿੜੇ ਰਹਿੰਦੇ ਨੇ। ਵੈ ਤੋ ਸਹਿਚੇਤ ਦੇਤ ਕੰਮ ਨਾ ਭਗਤ ਨਿਜ, ਬਾਸਰ ਓ ਰਜਨੀ ਮੈਂ ਇੱਕ ਸੇ ਸਤੁਲ ਹੈ, ਦਿਨ ਰਾਤ ਇੱਕ ਤੁਲ ਰਹਿੰਦੇ ਨੇ। ਉਹ ਕਹਿੰਦੇ ਨੇ ਲਖੇ ਪਦ ਆਦਰ ਨਾ ਪਾਰ ਜਾਤ ਕਮਲ ਕਹੋ, ਮੈਂ ਪਾਰ ਜਾਤ ਦਾ ਕਮਲ ਕਹਿਣਾ ਗੁਰੂ ਦੇ ਚਰਨਾਂ ਦਾ ਆਦਰ ਨਹੀਂ ਸਮਝਦਾ, ਤਾਂ ਤੇ ਪੱਗ ਪੱਗ ਪਾਰ ਜਾਤ ਨਾ ਕਮਲ ਹੈ, ਗੁਰੂ ਦੇ ਚਰਨ ਗੁਰੂ ਦੇ ਚਰਨ ਹੀ ਨੇ, ਇਹੋ ਜਿਹਾ ਕੋਈ ਵੀ ਨਹੀਂ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਣ ਮੈਂ ਤਾਰਾ, ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ, ਦਾਸੀ ਹਰ ਕਾ ਨਾਮ ਧਿਆਇਆ, ਬੰਧਨ ਕਾਟਣ ਹਾਰ ਸੁਆਮੀ, ਜਨ ਨਾਨਕ ਸਿਮਰੈ ਅੰਤਰ ਜਾਮੀ। ਚਰਨ ਬਿਰਾਜਿਤ ਸਭ ਉਪਰ ਹੈ, ਸਤਿਗੁਰ ਕੇ ਚਰਨ ਥੋਏ ਥੋਏ ਪੀਵਾਂ, ਗੁਰੂ ਨਾਨਕ ਜਪ ਜਪ ਸਦ ਜੀਵਾਂ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ, ਚਰਨ ਬਿਰਾਜਿਤ ਸਭ ਉਪਰ ਹੈ, ਮਿਟਿਆ ਸਗਲ ਕਲੇਸ਼ਿਓ, ਆਮਨ ਜਾਮਨ ਦੁੱਖ ਹਰੇ, ਹਰ ਭਗਤ ਕੀਆ ਪ੍ਰਵੇਸ਼ਿਓ। ਹਰੀ ਦੀ ਭਗਤੀ ਨੇ ਜਿਸ ਹਿਰਦੇ ਵਿੱਚ ਪ੍ਰਵੇਸ਼ ਕਰ ਲਿਆ, ਭਗਤੀ ਆ ਬੈਠੀ, ਆਉਣ ਜਾਣ ਦਾ ਦੁੱਖ ਉੱਥੇ ਮੁੱਕ ਗਿਆ, ਸੁੱਖ ਹੀ ਸੁੱਖ ਆ ਗਏ। ਭਗਤੀ ਤੋਂ ਬਿਨਾਂ ਸੁੱਖ ਹੈ ਹੀ ਨਹੀਂ, ਸੁਖ ਨਾ ਹੀ ਰੇ ਹਰ ਭਗਤ ਬਿਨਾ। ਜੀਤ ਜਨਮੇ ਰਤਨੇ ਅਮੋਲਕ, ਸਾਧ ਸੰਗ ਜਪ ਇਖਣਾ, ਏਕ ਭਗਤ ਭਗਵਾਨ ਜਿਹੇ ਪ੍ਰਾਣੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇੱਕ ਪਰਮਾਤਮਾ ਦੀ ਭਗਤੀ ਜਿਸ ਸਰੀਰ ਵਿੱਚ ਨਹੀਂ, ਭਗਤੀ ਤੋਂ ਵਿਹੂਣਾ ਬੰਦਾ ਕੀ ਹੈ। ਇੱਥੇ ਤਾਂ ਕਹਿ ਦਿੱਤਾ, ਔਰ ਬਚਨ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਬੜਾ ਮਿੱਠਾ ਬੋਲਣ ਵਾਲੇ ਨਰਮ ਦਿਲ ਸਤਿਗੁਰੂ, ਕਿਸੇ ਦਾ ਦਿਲ ਨਹੀਂ ਦੁਖਾਉਂਦੇ, ਸੱਚ ਕਹਿ ਰਹੇ ਨੇ। ਕਹਿੰਦੇ ਨੇ ਪਰਮਾਤਮਾ ਦੀ ਭਗਤੀ, ਭਗਵਾਨ ਦੀ ਭਗਤੀ ਜਿਸ ਮਨ ਚ ਨਹੀਂ, ਉਹ ਤਨ ਇੰਜ ਨੇ ਜਿਵੇਂ ਸੂਰ ਦਾ ਤਨ ਹੈ, ਜਿਵੇਂ ਕੁੱਤੇ ਦਾ ਤਨ ਹੈ। ਬੰਦੇ ਦੇ ਤਨ ਵਿੱਚ ਤੇ ਜਾਨਵਰ ਦੇ ਤਨ ਵਿੱਚ ਕੁਛ ਫਰਕ ਚਾਹੀਦਾ। ਜਾਨਵਰ ਨਾ ਭਗਤੀ ਕਰੇ ਤਾਂ ਵੀ ਉਸਨੂੰ ਕਿਸੇ ਕੁਛ ਨਹੀਂ ਕਹਿਣਾ, ਪਰ ਬੰਦੇ ਨੂੰ ਤੇ ਪੁੱਛਿਆ ਜਾਣਾ। ਮਨੁੱਖਾ ਦੇਹੀ ਤਾਂ ਹੀ ਪਾਈ ਸਮਝ ਜੇ ਗੁਰੂ ਦੀ ਸੇਵਾ ਕਰੇ, ਭਗਤੀ ਦੀ ਕਮਾਈ ਕਰੇ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਤਾ ਭੁੱਲ ਕਰ ਜਾਓ, ਇਹ ਭੁੱਲਣਾ ਨਾ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ, ਤੇ ਛੇਤੀ ਕਰੋ। ਇਹ ਗੱਲ ਕੱਲ ਤੇ ਨਾ ਪਾਉਣੀ, ਇਸ ਲਈ ਦੇਰੀ ਨਾ ਕਰਨੀ। ਨੈ ਬਿਲੰਬ ਧਰਮੰ ਬਿਲੰਬ ਪਾਪੰ, ਦਿੜੰਤ ਨਾਮੰ ਤਿਜੰਤ ਲੋਭੰ, ਸਰਨ ਸੰਤੰ ਕਿਲਬਿੰਦ ਦਾਸਿੰ, ਪ੍ਰਾਪਤ ਧਰਮ ਲਖਿੰ, ਨਾਨਕ ਜਿਹ ਸੋ ਪ੍ਰਸੰਨ ਮਾਧਵੈ। ਭਜੋ ਗੋਬਿੰਦ ਭੂਲ ਮਤ ਜਾਹ, ਮਾਨਸ ਜਨਮ ਕਾ ਇਹੀ ਲਾਹੋ। ਜਿਨ੍ਹਾਂ ਦੇ ਅੰਦਰ ਹਰੀ ਦੀ ਭਗਤੀ ਨੇ ਪ੍ਰਵੇਸ਼ ਕੀਤਾ, ਆਉਣ ਜਾਣ ਦੇ ਦੁੱਖ ਰਹਿ ਗਏ, ਕਿਉਂਕਿ ਭਗਤੀ ਦਾ ਮਾਲਕ ਅੰਦਰ ਬੈਠਾ ਹੈ। ਦੁਕਾਲੰ ਪ੍ਰਨਾਸੀ, ਦੋ ਕਾਲ ਸੰਕਟ ਕਾਲ, ਦੁੱਖ ਭਰੇ ਕਾਲ ਸਮੇਂ, ਇੱਕ ਜਨਮ ਦਾ ਇੱਕ ਮੌਤ ਦਾ, ਇਸ ਦਾ ਉਹ ਨਾਸ ਕਰ ਦਿੰਦਾ। ਦੁਕਾਲੰ ਪ੍ਰਨਾਸੀ ਦਯਾਲੰ ਸਰੂਪੇ, ਉਹ ਦਯਾਲ ਹੈ, ਦਇਆ ਦਾ ਸਰੂਪ ਹੈ। ਸਦਾ ਅੰਗ ਸੰਗੇ ਅਭੰਗੰ ਬਿਭੂਤੇ, ਜਿਨ੍ਹਾਂ ਦੇ ਅੰਦਰ ਭਗਤੀ ਆ ਗਈ, ਆਉਣ ਜਾਣ ਦੇ ਦੁੱਖ ਮਿਟ ਗਏ। ਹਰ ਰੰਗ ਰਾਤੇ ਸਹਿਜ ਮਾਤੇ, ਤਿਲ ਨਾ ਮਨ ਤੇ ਬੀਸਰੈ। ਪਰਮਾਤਮਾ ਦੇ ਪ੍ਰੇਮ ਵਿੱਚ ਜਿਹੜੇ ਰਤੇ ਗਏ ਨੇ, ਸਹਿਜ ਜੋ ਅੰਤਮ ਗਿਆਨ ਹੈ, ਜਿਨ੍ਹਾਂ ਨੇ ਘੋੜਾ ਕੀ ਤੋ ਸਹਿਜ ਦਾ ਜਤ ਕੀ ਉਹ ਪਲਾਨ, ਅਡੋਲਤਾ ਆ ਗਈ। ਸਹਿਜ ਐਸੀ ਅਵਸਥਾ ਹੈ ਜਿੱਥੇ ਡਾਵਾਂ ਡੋਲ ਨਹੀਂ ਕੋਈ ਹੁੰਦਾ, ਇੱਕ ਰਸ ਹੈ, ਟਿਕਾਓ ਹੈ, ਉਹ ਅੰਤਮ ਅਵਸਥਾ ਹੈ। ਤਿਲ ਨਾ ਮਨ ਤੇ ਬੀਸਰ ਹੈ, ਤਿਲ ਮਾਤਰ ਵੀ ਪਰਮਾਤਮਾ ਮਨੋ ਨਹੀਂ ਭੁੱਲਦਾ, ਉੱਥੇ ਰੱਬ ਦੀ ਯਾਦ ਹਮੇਸ਼ਾ ਹੀ ਰਹਿੰਦੀ ਹੈ। ਇੱਕ ਫਕੀਰ ਨੂੰ ਪੁੱਛਿਆ, ਯਾਦ ਕਿਵੇਂ ਕਰਦੇ ਹੋ? ਬੜਾ ਸੁੰਦਰ ਉਸਨੇ ਬਚਨ ਕਿਹਾ। ਕਹਿਣ ਲੱਗਾ, ਯਾਦ ਕਰਨ ਦੀ ਤਾਂ ਗੱਲ ਕਰਾਂ ਜੇ ਭੁੱਲਦਾ ਹੀ ਨਹੀਂ, ਕਦੀ ਭੁੱਲਿਆ ਹੀ ਨਹੀਂ ਤੇ ਯਾਦ ਕੀ ਕਰਨਾ। ਭੁੱਲਦਾ ਹੀ ਨਹੀਂ, ਵਿਸਰਦਾ ਹੀ ਨਹੀਂ, ਹਮੇਸ਼ਾ ਹੀ ਯਾਦ ਹੈ, ਉਹ ਮੇਰਾ ਆਪਣਾ ਆਪਾ। ਸਵਾਸ ਲੈਣਾ ਬੰਦ ਕੀਤਾ ਤੇ ਮਰੇ। ਉਹ ਕਹਿੰਦੇ ਨੇ ਜਿਹਨੇ ਸਵਾਸ ਸਹਿਜ ਨੇ, ਸਿਮਰਨ ਵੀ ਸਹਿਜ ਹੈ। ਸਵਾਸ ਸਰੀਰ ਦੀ ਜ਼ਿੰਦਗੀ ਹੈ ਔਰ ਸਿਮਰਨ ਆਤਮਾ ਦੀ ਜ਼ਿੰਦਗੀ। ਆਖਾਂ ਜੀਵਾਂ ਵਿਸਰੈ ਮਰ ਜਾਉ, ਉਹ ਸਦਾ ਯਾਦ ਹੈ। ਤਿਲ ਨਾ ਮਨ ਤੇ ਬੀਸਰੈ, ਇੱਕ ਤਿਲ ਪਿਆਰਾ ਬੀਸਰੈ, ਰੋਗ ਵੱਡਾ ਮਨ ਮਾਹੇ। ਕਿਉਂ ਹਰ ਦਰਗਹਿ ਪਤ ਪਾਈਐ, ਜਾਂ ਹਰ ਨਾ ਵਸੈ ਮਨ ਮਾਹੇ। ਤਿਲ ਨਾ ਮਨ ਤੇ ਬੀਸਰੈ, ਤਜ ਆਪ ਸ਼ਰਨੀ ਪਰੇ ਚਰਨੀ, ਸਰਬ ਗੁਣ ਜਗਦੀਸ਼। ਆਪਣੀ ਹਉਮੈ ਛੱਡ ਕੇ ਸ਼ਰਨੀ ਪੈ ਗਏ, ਉਸ ਦੇ ਚਰਨੀ ਪੈ ਗਏ, ਸ਼ਰਨ ਵਿੱਚ ਆ ਗਏ। ਜਿੱਤੇ ਸ਼ਰਨ ਆਏ ਹੈ ਤਿੱਤੇ ਰਾਖ ਲੈ ਹੈ। ਜਿਹੜਾ ਸ਼ਰਨ ਵਿੱਚ ਆ ਗਿਆ, ਜੋ ਸ਼ਰਨ ਆਵੈ ਤਿਸ ਕੰਠ ਲਾਵੈ ਬਿਰਧ ਸੁਆਮੀ ਸੰਦਾ। ਸਾਮ ਦਾਮ ਦੰਡ ਭੇਦ, ਇਹ ਰਾਜ ਸੀ, ਚਾਰ ਭੇਦ ਸਨ, ਗੁਰ ਸਨ, ਕਿ ਜਿਹੜਾ ਸ਼ਰਨ ਵਿੱਚ ਆ ਗਿਆ, ਭਾਵੇਂ ਜਾਨ ਦੇਣੀ ਪਵੇ, ਉਸ ਨੂੰ ਬਚਾਉਣਾ। ਜਿਹੜੇ ਸੱਤ ਪੁਰਸ਼ ਸਨ ਉਹਨਾਂ ਇਸ ਗੱਲ ਨੂੰ ਨਿਭਾਇਆ। ਮੈਨੂੰ ਇੱਕ ਇਤਿਹਾਸਕ ਘਟਨਾ ਯਾਦ ਆਈ, ਉਹ ਆਪ ਨੂੰ ਸੁਣਾਵਾਂ। ਸਿੱਖ ਪੰਥ ਵਿੱਚ ਕੁਛ ਐਸੇ ਵਿਅਕਤੀ ਹੋਏ ਨੇ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਚਮਕਦਾ ਰਹੇਗਾ। ਮਹਤਾਬ ਸਿੰਘ ਮੀਰਾਂ ਕੋਟ ਵਾਲੇ, ਇਹਨਾਂ ਦੇ ਪੋਤਰੇ ਅੱਗੋਂ ਹੋਏ ਨੇ ਰਤਨ ਸਿੰਘ ਪੰਗੂ, ਜਿਸ ਨੇ ਪਰਾਚੀਨ ਪੰਥ ਪ੍ਰਕਾਸ਼ ਲਿਖਿਆ। ਮਹਤਾਬ ਸਿੰਘ ਦਾ ਪੁੱਤਰ ਸੀ ਰਾਏ ਸਿੰਘ। ਚੌਧਰੀ ਨੱਥੇ ਨੂੰ, ਮੀਰਾਂ ਕੋਟ ਦੇ ਚੌਧਰੀ ਨੂੰ ਇਹ ਸੌਂਪ ਦਿੱਤਾ ਕਿ ਲੈ, ਮੇਰਾ ਤੇ ਪਤਾ ਨਹੀਂ ਕਿੱਥੇ ਸ਼ਹੀਦੀ ਪਾ ਜਾਵਾਂ, ਦਿਨ ਰਾਤ ਜੰਗਾਂ ਜੁੱਦਾਂ ਵਿੱਚ ਰਹਿਣ ਵਾਲੇ ਆ, ਪੁੱਤਰ ਹੈ ਮੇਰਾ, ਮਾਤਾ ਇਹਦੀ ਚੜ੍ਹਾਈ ਕਰ ਚੁੱਕੀ ਹੈ, ਇਹ ਤੇਰੇ ਹਵਾਲੇ ਹੈ। ਉਹ ਛੋਟਾ ਜਿਹਾ ਬੱਚਾ ਉਹਨੇ ਰੱਖ ਲਿਆ। ਕਹਿਣ ਲੱਗਾ, ਠੀਕ ਹੈ, ਇਹਨੂੰ ਮੈਂ ਸ਼ਰਨ ਵਿੱਚ ਲੈਣਾ। ਫੌਜਦਾਰ ਆ ਗਿਆ, ਉਹਨੂੰ ਪਤਾ ਲੱਗ ਗਿਆ, ਜਦੋਂ ਮੱਸੇ ਰੰਗੜ ਦਾ ਕਤਲ ਹੋ ਗਿਆ ਨਾ, ਉਹਦਾ ਸਿਰ ਉਤਾਰ ਲਿਆ ਸੁੱਖਾ ਸਿੰਘ ਮਹਤਾਬ ਸਿੰਘ ਨੇ, ਉਸ ਵੇਲੇ ਬੜੀ ਦੌੜ ਭੱਜ ਮੱਚੀ, ਹੱਥਾਂ ਪੈਰਾਂ ਦੀ ਉਹਨਾਂ ਨੂੰ ਪੈ ਗਈ, ਮੰਡਿਆਲੀ ਦਾ ਚੌਧਰੀ ਮਾਰ ਦਿੱਤਾ। ਕਹਿੰਦੇ ਨੇ ਉਸ ਵੇਲੇ ਫੌਜਦਾਰ ਨੇ ਆ ਘੇਰਾ ਪਾਇਆ, ਉਹਨੂੰ ਪਤਾ ਲੱਗ ਗਿਆ ਕਿ ਚੌਧਰੀ ਨੱਥੇ ਕੋਲ ਬੱਚਾ ਹੈ ਉਹਨਾਂ ਦਾ। ਕਹਿਣ ਲੱਗਾ, ਨੱਥਿਆ, ਉਹ ਬੱਚਾ ਲਿਆ ਦੇ। ਸੋਚਿਆ, ਕਹਿਣ ਲੱਗਾ, ਜੇ ਬੱਚਾ ਇਹਨਾਂ ਨੂੰ ਦੇ ਦਿੱਤਾ ਮਾਰ ਦੇਣਗੇ, ਤੇ ਮੈਂ ਮਹਤਾਬ ਸਿੰਘ ਨੂੰ ਕਿਹੜਾ ਮੂੰਹ ਦਿਆਂਗਾ। ਮੈਂ ਕਿਹਾ ਸੀ ਤੇਰਾ ਬੱਚਾ ਮੈਂ ਸ਼ਰਨ ਵਿੱਚ ਲੈਣਾ। ਉਹਨੂੰ ਕਹਿਣ ਲੱਗਾ ਫੌਜਦਾਰ ਨੂੰ, ਅੱਛਾ ਮੈਂ ਬੱਚਾ ਲੈ ਕੇ ਆਉਣਾ। ਪਰ ਕੀਤਾ ਹੋਰ, ਅੱਖ ਬਚਾ ਕੇ ਨਿਕਲਿਆ। ਭਤੀਜਿਆਂ ਨੂੰ ਕਹਿਣ ਲੱਗਾ, ਭਾਈ ਤੁਸੀਂ ਲੜੋ ਤੇ ਮੈਂ ਬੱਚਾ ਲੈ ਜਾਣਾ, ਇਹ ਬੱਚਾ ਜਾਨ ਦੇ ਦਈਏ ਪਰ ਇਹ ਨਹੀਂ ਦੇਣਾ। ਭਤੀਜੇ ਉਹਦੇ ਲੜਨ ਲੱਗੇ, ਆਪ ਵੀ ਤੀਰ ਕਮਾਨ ਲੈ ਕੇ ਤੁਰਿਆ, ਬੱਚੇ ਨੂੰ ਲੈ ਕੇ ਤੁਰਿਆ, ਪਰ ਭਤੀਜੇ ਮਾਰੇ ਗਏ। ਚੌਧਰੀ ਨੱਥਾ ਵੀ ਤੀਰ ਚਲਾਏ, ਤਲਵਾਰ ਕੱਢੀ, ਪਰ ਲੜਦਾ ਉਹ ਵੀ ਡਿੱਗ ਪਿਆ, ਬੱਚੇ ਨੂੰ ਆਪਣੇ ਵੱਲੋਂ ਮਾਰ ਕੇ ਸੁੱਟ ਗਏ। ਪਰ ਉਹ ਮਰਿਆ ਨਾ। ਸਾਗ ਵੇਚਣ ਵਾਲੀ ਇੱਕ ਮਾਈ ਆਈ, ਟੋਕਰੀ ਚ ਪਾ ਕੇ ਉਹਨੂੰ ਲੈ ਗਈ, ਇਲਾਜ ਕੀਤਾ, ਠੀਕ ਹੋ ਗਿਆ। ਉਹਦਾ ਪੁੱਤਰ ਹੀ ਅੱਗੋਂ ਰਤਨ ਸਿੰਘ ਹੋਇਆ। ਮੇਰੇ ਅਰਜ ਕਰਨ ਤੋਂ ਭਾਵ, ਸਿੱਖ ਪੰਥ ਵਿੱਚ ਉਹ ਸੱਜਣ ਦਾ ਨਾਮ ਰਹੇਗਾ ਕਿ ਉਹਨੇ ਬੱਚਾ ਨਹੀਂ ਦਿੱਤਾ, ਆਪਣਾ ਪਰਿਵਾਰ ਸ਼ਹੀਦ ਕਰਵਾ ਲਿਆ। ਜੇ ਬੰਦਾ ਐਸਾ ਕਰਦਾ ਤੇ ਜਿਹੜਾ ਰੱਬ ਦੀ ਸ਼ਰਨ ਵਿੱਚ ਆਏਗਾ, ਰੱਬ ਜਵਾਨ ਦੇਵੇਗਾ। ਸਤਿਗੁਰੂ ਕਹਿੰਦੇ ਨੇ ਜਮ ਲੈ ਜਾਂਦੇ ਨੇ, ਪਰ ਜਿਹੜਾ ਰੱਬ ਦੀ ਗੋਦ ਵਿੱਚ ਬੈਠਾ ਹੋਵੇ ਉਹਨੂੰ ਨਹੀਂ ਲੈ ਕੇ ਜਾ ਸਕਦੇ। ਹੁਣ ਜੇ ਤੁਸੀਂ ਪੁੱਛੋ ਰੱਬ ਦੀ ਗੋਦ ਕਿਹੜੀ ਹੈ, ਇਹ ਸਤ ਸੰਗ ਪਰਮਾਤਮਾ ਦੀ ਗੋਦ ਹੈ। ਜਿਹੜਾ ਇੱਥੇ ਆ ਬੈਠੇ, ਜਮਾਂ ਨੂੰ ਹੁਕਮ ਕੀਤਾ, ਬੜਾ ਸੁੰਦਰ ਉਹ ਸਲੋਕ ਹੈ ਕਿ ਜਮਾਂ ਦੀ ਮੀਟਿੰਗ ਹੋ ਰਹੀ ਸੀ ਤੇ ਵੱਡਾ ਜਮਰਾਜ ਉਹਨਾਂ ਨੂੰ ਸੰਬੋਧਨ ਕਰਦਾ, ਜਿਵੇਂ ਪੁਲਿਸ ਕਮਿਸ਼ਨਰ ਬੈਠਾ ਹੋਵੇ ਤੇ ਸਾਰਿਆਂ ਨੂੰ ਆਖੇ ਕੁਛ। ਕਹਿਣ ਲੱਗਾ, ਸੁਣੋ, ਜਮ ਦੋਤੋ, ਜਿੱਥੇ ਰੱਬ ਦੇ ਪਿਆਰੇ ਬੈਠੇ ਹੋਣ, ਕੀਰਤਨ ਹੋ ਰਿਹਾ ਹੋਵੇ, ਬਾਣੀ ਪੜੀ ਜਾਂਦੀ ਹੋਵੇ, ਉੱਥੇ ਨਾ ਜਾਇਓ। ਜੇ ਗਏ ਨਾ ਤੁਹਾਡੀ ਖਲਾਸੀ ਹੋਵੇਗੀ ਨਾ ਮੇਰੀ। ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੇਤ ਨਾ ਹੋਣ, ਤੂੰ ਨਾ ਛੁੱਟੈ ਨਿਕਟ ਨਾ ਜਾਇਓ ਦੂਤ। ਦੂਤੋ, ਉੱਥੇ ਨਾ ਜਾਣਾ, ਉੱਥੇ ਸਾਡਾ ਕੋਈ ਕੰਮ ਨਹੀਂ, ਇਹ ਰੱਬ ਦੀ ਗੋਦ ਹੈ। ਹੁਣ ਇੱਥੇ ਜਿਹੜਾ ਆ ਕੇ ਪੈ ਗਿਆ, ਤਾਂ ਜੇ ਆਪ ਸਰਨੀ ਪਰੇ ਚਰਨੀ, ਸਰਬਗੁਣ ਜਗਦੀਸ਼ਰ, ਸਰਬਗੁਣ ਸੰਪੂਰਨ ਜਗਤ ਦਾ ਈਸ਼ਵਰ ਪ੍ਰਮਾਤਮਾ, ਉਹਦੀ ਸ਼ਰਨ ਵਿੱਚ ਜਿਹੜਾ ਪੈ ਗਿਆ, ਉਸ ਨੂੰ ਕੋਈ ਖਤਰਾ ਨਹੀਂ। ਗੋਬਿੰਦ ਗੁਣ ਨਿਧ ਸ੍ਰੀ ਰੰਗ ਸਵਾਮੀ, ਜੋ ਗੁਣਾਂ ਦਾ ਖਜ਼ਾਨਾ ਹੈ ਗੋਬਿੰਦ, ਲਕਸ਼ਮੀ ਦਾ ਪਤੀ ਹੈ, ਮਾਲਕ ਹੈ, ਆਦਿ ਕੋ ਦੇਸੀ ਹੋ, ਜੋ ਆਦ ਸਭ ਦਾ ਮੁੱਢ ਹੈ, ਆਦ ਸੱਚ ਜੁਗਾਦ, ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਜੋ ਸਭ ਦਾ ਮੁੱਢ ਹੈ, ਆਦ ਹੈ, ਜੜ ਹੈ, ਉਸ ਨੂੰ ਆਦੇਸ਼ ਹੈ, ਸਾਡੀ ਨਮਸਕਾਰ ਹੈ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਆਦੇਸ਼ ਤਿਸੈ ਆਦੇਸ਼, ਆਦ ਪੁਰਖ ਤੇਰਾ ਅੰਤ ਨਾ ਪਾਇਆ, ਕਰ ਕਰ ਵੇਖੈ ਵੇਸ, ਉਸ ਨੂੰ ਆਦੇਸ਼। ਬਿਨਵੰਤ ਨਾਨਕ ਮਾਇਆ ਧਾਰੋ, ਜੁਗ ਜੁਗੋ ਇੱਕ ਵੇਸ ਜੀਓ, ਤੇ ਬੇਨਤੀ ਕਰਦੇ ਹਾਂ, ਹੇ ਅਕਾਲ ਪੁਰਖ, ਸਾਡੇ ਤੇ ਵੀ ਦਇਆ ਕਰੋ, ਕਿਰਪਾ ਕਰੋ, ਹਰ ਯੁੱਗ ਵਿੱਚ ਤੁਹਾਡਾ ਇੱਕ ਹੀ ਸਰੂਪ ਰਹਿੰਦਾ, ਕਦੀ ਨਹੀਂ ਬਦਲਦਾ। ਉਹ ਹਸਤੀ ਸਦਾ ਕਾਇਮ ਰਹਿੰਦੀ ਹੈ, ਉਹ ਸਦਾ ਅਟਲ ਹੈ, ਅਡੋਲ ਹੈ, ਉਹ ਅਚਲ ਹੈ। ਅਚਲ ਮੂਰਤ ਅਨੁਭਵ ਪ੍ਰਕਾਸ਼ਯਮ ਤੋਜ ਖਿਜੈ, ਉਸ ਦਾ ਧਿਆਨ ਅਸੀਂ ਧਰਨਾ। ਧਿਆਨ ਧਰੋ ਤਿਹ ਕੋ ਮਨ ਮੈਂ ਜਿਹ ਕੋ ਅਮਤੋਜ ਸਭੋ ਜਗ ਸ਼ਾਏ, ਉਸ ਨਾਲ ਜੁੜ ਕੇ ਕਹਿਣਾ ਦਇਆ ਕਰੋ। ਇੱਕ ਸਰੂਪ ਤੁਹਾਡਾ ਸਦਾ ਵਾਸਤੇ ਰਹਿੰਦਾ, ਉਸ ਮਾਲਕ ਦੀ ਸ਼ਰਨ ਵਿੱਚ ਆਉਣਾ। ਭੁੱਲਾਂ ਦੀ ਖਿਮਾ ਜੀ, ਗੁਰੂ ਦੀ ਮੱਤ ਅਨੁਸਾਰ ਕੁਛ ਵਿਚਾਰਿਆ ਹੋਵੇ ਜ਼ਰੂਰ ਹਿਰਦੇ ਚ ਥਾਂ ਦੇ ਨਹੀਂ। ਪਿਆਰ ਸਾਹਿਬ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।